ਆਸੁ ਸੁਖ ਕੰਧ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਬਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਜੋਰ ਕਰ ਬੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸਤਗੁਰ ਮਮ ਬੇਰੀ ਕਟਹੋ ਨਿਜ ਬੇਰੀ ਪਰ ਚਾਰ ਇਹ ਬੇਰੀ ਹੋਏ ਭਵ ਸਫਲ ਬਿਨ ਬੇਰੀ ਕਰ ਪਾਰ ਏਕੰਕਾਰਾ ਸਤਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਮਿਹਰ ਕਰਨ ਵਾਲੇ ਸਦਾ ਹੀ ਬਖਸ਼ਿੰਦ ਸਦਾ ਹੀ ਦਿਆਲੂ ਸਦਾ ਹੀ ਕਿਰਪਾਲੂ ਸੱਚੇ ਪਾਤਸ਼ਾਹ ਗਰੀਬ ਨਵਾਜ ਖੰਡਾਂ ਬਰਭੰਡਾਂ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਸਤਿਗੁਰੂ ਜੀ ਦੀ ਪਵਿੱਤਰ ਹਾਜ਼ਰੀ ਦੇ ਅੰਦਰ ਬੈਠਣ ਦਾ ਮੌਕਾ ਬਖਸ਼ਿਸ਼ ਭਰਿਆ ਸਮਾਂ ਸਾਨੂੰ ਗੁਰੂ ਜੀ ਦੀ ਮਿਹਰ ਦੇ ਨਾਲ ਪ੍ਰਾਪਤ ਹੋਇਆ ਆਪ ਜੀ ਗੁਰੂ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਕੀਰਤਨ ਭਾਈ ਸਾਹਿਬ ਜੀ ਦੇ ਕੋਲੋਂ ਸੁਣ ਰਹੇ ਸੋ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲੋਂ ਹੋਰ ਚੀਜ਼ਾਂ ਜਿੱਥੇ ਬੰਦਾ ਮੰਗਦਾ ਹੈ ਉੱਥੇ ਸਭ ਤੋਂ ਕੀਮਤੀ ਦਾਤ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਸਭ ਤੋਂ ਵਧੀਆ ਜਿਹੜੀ ਮੰਗ ਹੈ ਉਹ ਗੁਰਮੁਖੋ ਗੁਰੂ ਸਾਹਿਬ ਕੋਲੋਂ ਨਾਮ ਦੀ ਮੰਗ ਹੈਗੀ ਹੈ ਜੀ ਨਾਮ ਦੀ ਮੰਗ ਹੈ ਬਹੁਤ ਸਾਰੇ ਗੁਰਸਿੱਖ ਪ੍ਰੇਮੀ ਨਾਮ ਮੰਗਦੇ ਵੀ ਨੇ ਪਰ ਤਕਰੀਬਨ ਉਹਨਾਂ ਵਿੱਚੋਂ ਬਹੁਤੇ ਉੱਤੋਂ ਉੱਤੋਂ ਮੰਗਣ ਵਾਲੇ ਹੈਗੇ ਜੀ ਉੱਤੋਂ ਉੱਤੋਂ ਜੀ ਬਸ ਨਾਮਦਾਨ ਇੱਕ ਨਾ ਜੀ ਸ਼ਬਦ ਜਿਹਾ ਬਣ ਚੁੱਕਾ ਜੀ ਅੰਦਰੋਂ ਨਾਮ ਦੀ ਦਾਤ ਮੰਗਣ ਵਾਲਾ ਕੋਈ ਵਿਰਲਾ ਗੁਰਸਿੱਖ ਹੈਗਾ ਜੀ ਜਿਹੜਾ ਅੰਦਰੋਂ ਭਿੱਜ ਕੇ ਗੁਰੂ ਸਾਹਿਬ ਕੋਲੋਂ ਨਾਮ ਦੀ ਦਾਤ ਮੰਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਫਿਰ ਉਹਨੂੰ ਨਾਮ ਦੀ ਦਾਤ ਬਖਸ਼ਦੇ ਵੀ ਨੇ ਜੀ ਕੋਈ ਵਿਰਲਾ ਹੈ ਜੀ ਕੋਈ ਵਿਰਲਾ ਜੀ ਮਹਾਰਾਜ ਬਾਣੀ 'ਚ ਕਿਰਪਾ ਕਰਦੇ ਇਹੋ ਹਰ ਰਸ ਪਾਵੈ ਜਨ ਕੋਏ ਕੋਈ ਹੈ ਕੋਈ ਜੀ ਜਿਹੜਾ ਇਸ ਰਸ ਦੀ ਪ੍ਰਾਪਤੀ ਕਰਦਾ ਜੀ ਬਾਕੀ ਤਾਂ ਸਾਰੀ ਦੁਨੀਆ ਗੁਰਮੁਖੋ ਉੱਪਰ ਦੇ ਰਸਾਂ ਵਿੱਚ ਹੈ। ਸੋ ਆਪ ਜੀ ਬੜੇ ਪਿਆਰ ਦੇ ਨਾਲ ਭਾਈ ਸਾਹਿਬ ਜੀ ਦੇ ਕੋਲੋਂ ਗੁਰਬਾਣੀ ਦਾ ਅੰਮ੍ਰਿਤਮਈ ਰਸਮਈ ਕੀਰਤਨ ਸਰਵਣ ਕਰ ਰਹੇ ਸੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।
ਗੁਰੂ ਨੌਵੇਂ ਪਾਤਸ਼ਾਹ ਜੀ ਦੀ ਕਥਾ ਆਪ ਜੀ ਸੁਣ ਰਹੇ ਹੋ। ਮਹਾਰਾਜ ਸੱਚੇ ਪਾਤਸ਼ਾਹ ਦਿੱਲੀ ਸ਼ਹਾਦਤ ਦੇਣ ਗਏ ਹਨ। ਉਹ ਕਥਾ ਉੱਥੇ ਰੋਕ ਕੇ ਭਾਈ ਸੰਤੋਖ ਸਿੰਘ ਜੀ ਨੇ ਇਹ ਕਥਾ ਲਿਖੀ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਲਾ ਪ੍ਰੀਤਮ ਦੇ ਰੂਪ ਵਿੱਚ ਹਨ ਅਤੇ ਮਹਾਰਾਜ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਕਿਵੇਂ ਆਉਂਦੇ ਜੀ, ਉਹ ਕਥਾ ਆਪ ਜੀ ਸੁਣ ਰਹੇ ਹੋ। ਸੰਗਤ ਜੀ, ਗੁਰੂ ਕਾ ਇਤਿਹਾਸ ਬਹੁਤ ਅਗਾਤ ਬੋਧ ਹੈਗਾ ਜੀ। ਗੁਰੂ ਸਾਹਿਬ ਦੀ ਬਾਣੀ ਦੀ ਕਥਾ ਤਾਂ ਇੱਕ ਪਾਸੇ ਹੈ, ਗੁਰੂ ਸਾਹਿਬ ਦੇ ਇਤਿਹਾਸ ਦੀ ਵੀ ਜਿਹੜੀ ਕਥਾ ਹੈ ਇਹ ਗੁਰੂ ਸਾਹਿਬ ਆਪ ਕਰਾ ਲੈਣ ਕਿਸੇ 'ਤੇ ਜੀ, ਹੱਥ ਰੱਖ ਕੇ ਜੀ, ਕਿਉਂ ਅਸੀਂ ਉਸ ਸਮੇਂ ਮੌਜੂਦ ਨਹੀਂ ਸੀ ਹੈਗੇ ਜੀ। ਇਹ ਤਾਂ ਜੋ ਗੁਰਮੁਖਾਂ ਵਿਦਵਾਨਾਂ ਪਿਆਰਿਆਂ ਰੱਬ ਦੇ ਪੁਰਸ਼ਾਂ ਨੇ ਜੋ ਪ੍ਰਚਲਿਤ ਕੀਤਾ ਹੈ, ਜੋ ਇਤਿਹਾਸ ਲਿਖਿਆ ਗਿਆ ਹੈ, ਉਹਦੇ 'ਤੇ ਭਰੋਸਾ ਰੱਖ ਕੇ ਆਪਾਂ ਗੁਰੂ ਘਰ ਦੀ ਪਵਿੱਤਰ ਕਥਾ ਸੁਣਦੇ ਹਾਂ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਟਨਾ ਸਾਹਿਬ ਤੋਂ ਕਾਂਸ਼ੀ ਵਿੱਚ ਪਹੁੰਚੇ। ਕਾਂਸ਼ੀ ਦਾ ਪ੍ਰਸੰਗ ਤੁਸੀਂ ਸੁਣਿਆ, ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਖੁੱਲ੍ਹਾ ਦਾਨ ਵੀ ਬ੍ਰਾਹਮਣਾਂ ਨੂੰ ਦਿੱਤਾ ਜੀ ਅਤੇ ਸਾਰਿਆਂ ਨੂੰ ਗੁਰੂ ਸਾਹਿਬ ਨੇ ਖੁਸ਼ ਕੀਤਾ ਜੀ। ਕਾਂਸ਼ੀ ਦੇ ਵਿੱਚ ਹੀ ਗੁਰਬਖਸ਼ ਜੀ ਮਸੰਦ ਜੀ ਉਹ ਮਹਾਰਾਜ ਸੱਚੇ ਪਾਤਸ਼ਾਹ ਨੂੰ ਆ ਕੇ ਮਿਲੇ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਉਹਨਾਂ 'ਤੇ ਬਖਸ਼ਿਸ਼ਾਂ ਕੀਤੀਆਂ, ਸਰੋਪਾ ਦਿੱਤਾ ਜੀ। ਗੁਰਬਖਸ਼ ਜੀ ਬੜੇ ਵੱਡੇ ਕੀਰਤਨੀਏ ਸਨ ਜੀ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਹਨਾਂ ਨੂੰ ਕੀਰਤਨ ਦੀ ਦਾਤ ਬਖਸ਼ਿਸ਼ ਕੀਤੀ ਸੀਗੀ। ਜਦੋਂ ਮਹਾਰਾਜ ਨੂੰ ਇਹ ਕੀਰਤਨ ਸੁਣਾਉਣ ਆਏ ਤਾਂ ਲਗਾਤਾਰ 3 ਘੰਟੇ ਇਹਨਾਂ ਨੇ ਕੀਰਤਨ ਕੀਤਾ ਸੀਗਾ ਜੀ। ਤੁਸੀਂ ਖੁਦ ਹਿਸਾਬ ਲਾਓ, 3 ਘੰਟੇ ਚੌਂਕੜੀ ਮਾਰ ਕੇ ਗਾਉਣਾ ਆਮ ਬੰਦੇ 'ਤੇ ਵੱਸ ਦੀ ਗੱਲ ਨਹੀਂ ਹੈਗੀ ਜੀ। ਜਿਹਦੇ ਅੰਦਰ ਪਿਆਰ ਹੋਏਗਾ ਉਹੋ ਹੀ ਸਾਧ ਸੰਗਤ ਜੀ 3 ਘੰਟੇ ਲਗਾਤਾਰ ਚੌਂਕੜੀ ਮਾਰ ਕੇ ਬੈਠੇਗਾ ਜੀ। ਹਾਂਜੀ, ਆਮ ਬੰਦੇ ਦੇ ਵੱਸ ਦੀ ਇਹ ਗੱਲ ਨਹੀਂ ਹੈਗੀ ਜੀ। ਆਮ ਬੰਦੇ ਦੇ ਵੱਸ ਦੀ ਇਹ ਗੱਲ ਨਹੀਂ ਹੈਗੀ ਜੀ। ਮਹਾਰਾਜ ਨੇ ਉਹਨਾਂ ਨੂੰ ਸਰੋਪਾ ਦੇ ਕੇ ਤੋਰਿਆ, ਫਿਰ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ। ਹਜ਼ੂਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਕਾਂਸ਼ੀ ਦੇ ਵਿੱਚ ਨੇ, ਬਹੁਤ ਸਾਰੀਆਂ ਸੰਗਤਾਂ ਮਹਾਰਾਜ ਦੇ ਦਰਸ਼ਨ ਕਰਨ ਆਈਆਂ। ਮਾਤਾ ਗੁਜਰੀ ਜੀ ਦੇ ਦਰਸ਼ਨ ਕੀਤੇ, ਮਾਤਾ ਨਾਨਕੀ ਜੀ ਦੇ ਦਰਸ਼ਨ ਕੀਤੇ ਜੀ। ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਆਪਣੇ ਆਪ ਵਿੱਚ ਬੜੀਆਂ ਵੱਡੀਆਂ ਹਸਤੀਆਂ ਨੇ ਜੀ। ਛੇਵੇਂ ਪਾਤਸ਼ਾਹ ਜੀ ਦੇ ਸੁਪਤਨੀ ਨੇ ਮਹਿਲ ਹਨ ਧੰਨ ਮਾਤਾ ਨਾਨਕੀ ਸਾਹਿਬ ਜੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਹਿਲ ਹਨ ਧੰਨ ਮਾਤਾ ਗੁਜਰੀ ਜੀ। ਇਹ ਵੀ ਬਹੁਤ ਵੱਡੀਆਂ ਰੂਹਾਂ ਨੇ ਜੀ। ਬਹੁਤ ਵੱਡੀ ਕਿਤੇ ਕਮਾਈ ਹੋਵੇ ਅਤੇ ਗੁਰੂ ਘਰ ਵਿੱਚ ਗੁਰੂ ਦੇ ਮਹਿਲ ਬਣਨ ਦਾ ਸੁਭਾਗ ਸਮਾਂ ਪ੍ਰਾਪਤ ਹੁੰਦਾ। ਵੇਖ ਲਓ ਕਿਤੇ ਕਿੰਨੀਆਂ ਕੁ ਇਸਤਰੀਆਂ ਨੂੰ ਇਹ ਮੌਕਾ ਪ੍ਰਾਪਤ ਹੋਇਆ ਜੀ। ਬਹੁਤ ਵੱਡਾ ਜਪ ਤਪ ਪੂਰਬਲੀ ਕਮਾਈ ਕੋਈ ਇਹਨਾਂ ਦੀ ਸੀਗੀ ਜੀ। ਇਹੋ ਜਿਹੀਆਂ ਰੂਹਾਂ ਦੇ ਦਰਸ਼ਨ ਕਰਕੇ ਸੰਗਤ ਜੀ ਬੰਦੇ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਜੀ, ਬਹੁਤ ਕੁਝ ਪ੍ਰਾਪਤ ਹੁੰਦਾ। ਉਹਨਾਂ ਦੇ ਅੰਦਰ ਚੱਲ ਰਹੀ ਨਾਮ ਦੀ ਖੇਡ, ਉਹਨਾਂ ਦੇ ਅੰਦਰ ਚੱਲ ਰਹੀ ਬਖਸ਼ਿਸ਼, ਉਹਨਾਂ ਦਾ ਗੁਰੂ ਸਾਹਿਬ ਉੱਤੇ ਜੋ ਭਰੋਸਾ ਹੈ, ਇਹ ਸਾਰੀਆਂ ਦਾਤਾਂ ਕਿਤੇ ਨਾ ਕਿਤੇ ਦਰਸ਼ਨ ਕਰਨ ਵਾਲੇ ਨੂੰ ਵੀ ਭੋਰਾ ਮਾਤਰ ਪ੍ਰਾਪਤ ਹੋ ਜਾਂਦੀਆਂ ਜੀ। ਮਹਾਰਾਜ ਉਹਦੇ ਤੋਂ ਬਾਅਦ ਸਾਧ ਸੰਗਤ ਜੀ ਅਯੋਧਿਆ ਗਏ। ਅੱਜ ਕੇ ਆਖੋ ਵਾਹਿਗੁਰੂ। ਕਾਂਸ਼ੀ ਵਿੱਚ ਗੁਰੂ ਸਾਹਿਬ ਰਹੇ ਕੁਝ ਸਮਾਂ, ਫਿਰ ਮਹਾਰਾਜ ਅਯੋਧਿਆ ਵਿੱਚ ਗਏ ਜੀ। ਜਦੋਂ ਮਹਾਰਾਜ ਅਯੋਧਿਆ ਗਏ, ਬਹੁਤ ਸਾਰੀਆਂ ਸੰਗਤਾਂ ਨੇ ਮਹਾਰਾਜ ਜੀ ਦਾ ਸਤਿਕਾਰ ਕੀਤਾ। ਸ਼੍ਰੀ ਰਾਮ ਚੰਦਰ ਜੀ ਦੀ ਇਹ ਨਗਰੀ ਹੈ ਜੀ, ਜਿੱਥੇ ਰਾਮ ਚੰਦਰ ਜੀ ਦਾ ਆਗਮਨ ਹੋਇਆ ਸੀਗਾ ਜੀ। ਹਾਂਜੀ, ਰਾਜਾ ਦਸ਼ਰਥ ਦੇ ਘਰ ਵਿੱਚ ਜੀ, ਰਾਮ ਚੰਦਰ ਜੀ ਦੀ ਉਹ ਨਗਰੀ ਹੈ। ਮਹਾਰਾਜ ਸੱਚੇ ਪਾਤਸ਼ਾਹ ਅਯੋਧਿਆ ਦੇ ਵਿੱਚ ਰਹੇ ਜੀ। ਅਯੋਧਿਆ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਲੰਮਾ ਸਮਾਂ ਰਹੇ। ਇੱਥੇ ਮਹਾਰਾਜ ਖੇਡ ਵੀ ਕਰਾਉਂਦੇ ਰਹੇ। ਇਹ ਸਾਰੇ ਪ੍ਰਸੰਗ ਭਾਈ ਸਾਹਿਬ ਨੇ ਬਹੁਤ ਵਿਸਥਾਰ ਸਹਿਤ ਲਿਖੇ ਨੇ ਜੀ, ਪਰ ਕਿਉਂਕਿ ਵਾਰ ਵਾਰ ਕੁਝ ਗੱਲਾਂ ਉਹੋ ਹੀ ਦੁਹਰਾਉਣ ਕਰਕੇ ਮੈਂ ਆਪ ਜੀ ਨੂੰ ਸ਼ੋਰਟ ਵਿੱਚ ਦੱਸ ਰਿਹਾ ਜੀ। ਅਯੋਧਿਆ ਵਿੱਚ ਸੰਗਤ ਨੇ ਬਹੁਤ ਸਾਰੀ ਮਾਇਆ ਗੁਰੂ ਜੀ ਨੂੰ ਅਰਪਿਤ ਕੀਤੀ, ਬਹੁਤ ਧਨ ਅਰਪਿਤ ਕੀਤਾ, ਬਹੁਤ ਸਾਰੇ ਪਦਾਰਥ ਗੁਰੂ ਜੀ ਨੂੰ ਅਰਪਿਤ ਕੀਤੇ ਜੀ। ਅਜੇ ਕਿ ਗੁਰੂ ਸਾਹਿਬ ਗੁਰਤਾ ਗੱਦੀ 'ਤੇ ਨਹੀਂ ਬੈਠੇ, ਪਰ ਮੈਂ ਦਾਸ ਆਪਣੇ ਵੱਲੋਂ ਗੁਰੂ ਸਾਹਿਬ ਸ਼ਬਦ ਇਸ ਕਰਕੇ ਵਰਤ ਰਿਹਾ ਵੀ ਗੁਰੂ ਗੁਰੂ ਹੀ ਹੈਗਾ ਜੀ। ਜੇ ਇਹੋ ਜਿਹੀ ਗੱਲ ਹੈ ਤਾਂ ਫਿਰ ਪਟਨਾ ਸਾਹਿਬ ਤਖ਼ਤ ਨੂੰ ਨਹੀਂ ਸੀ ਮੰਨਣਾ ਚਾਹੀਦਾ ਜੀ। ਮਹਾਰਾਜ ਤੇ ਧੁਰੋਂ ਹੀ ਗੁਰੂ ਆਏ ਨੇ ਸੰਗਤ ਜੀ। ਅਯੋਧਿਆ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਰਹੇ, ਉੱਥੋਂ ਦੱਸਦੇ ਨੇ ਗੁਰਮੁਖ ਪਿਆਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਿੱਠੀ ਆਈ ਸੀਗੀ ਵੀ ਲਖਨੌਰ ਦੇ ਵਿੱਚ ਇੱਕ ਮਸੰਦ ਰਹਿੰਦਾ ਭਾਈ ਜੇਠਾ, ਉਸ ਦੇ ਕੋਲ ਵੀ ਹੋ ਕੇ ਆਓ ਜੀ। ਹੁਣ ਮਹਾਰਾਜ ਅਯੋਧਿਆ ਤੋਂ ਗੁਰਮੁਖੋਂ ਲਖਨੌਰ ਗਏ ਜੀ। ਲਖਨੌਰ ਅੰਬਾਲੇ ਦੇ ਲਾਗੇ ਆ ਜੀ ਗੁਰਮੁਖੋਂ। ਹਾਂਜੀ, ਮਹਾਰਾਜ ਲਖਨੌਰ ਵਿੱਚ ਕੁਝ ਸਮਾਂ ਰਹੇ ਜੀ। ਫਿਰ ਜੀ ਲਖਨੌਰ ਦੇ ਵਿੱਚ ਬਹੁਤ ਸਾਰੇ ਕਰਤੱਵ ਗੁਰੂ ਸਾਹਿਬ ਜੀ ਨੇ ਕੀਤੇ ਜੀ, ਬਹੁਤ ਸਾਰੇ ਕਰਤੱਵ ਜੀ। ਉਹਨਾਂ ਵਿੱਚੋਂ ਕੁਝ ਕਰਤੱਵਾਂ ਦੀ ਕਥਾ ਹੁਣ ਆਪਾਂ ਆਰੰਭ ਕਰਨ ਲੱਗੇ ਹਾਂ। ਬੜੇ ਪਿਆਰ ਦੇ ਨਾਲ ਕਥਾ ਸਰਵਣ ਕਰੋ, ਨੇਤਰ ਬੰਦ ਕਰੋ, ਮਹਾਰਾਜ ਦੇ ਚਰਨਾਂ ਦਾ ਧਿਆਨ ਧਰੋ, ਗੱਜ ਕੇ ਆਖੋ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ,
ਧੰਨ ਗੁਰੂ ਗੋਬਿੰਦ ਸਿੰਘ ਸਾਹਿਬ। ਸੰਗਤ ਜੀ, ਇਹਦੇ ਤੋਂ ਬਾਅਦ ਆ ਸਾਰਾ ਸਫ਼ਰ ਮੁੱਕੇਗਾ, ਫਿਰ ਆਪਾਂ ਦਿੱਲੀ ਵਾਲੀ ਕਥਾ ਵੀ ਕਰਾਂਗੇ ਜੀ। ਦਿੱਲੀ ਵਿੱਚ ਮਹਾਰਾਜ ਭੂਤਾਂ ਵਾਲੀ ਹਵੇਲੀ 'ਚ ਬੈਠੇ ਨੇ ਜੀ, ਫਿਰ ਅੱਗੇ ਜਾ ਕੇ ਉਹ ਵੀ ਕਥਾ ਆਏਗੀ ਜੀ। ਹਾਂਜੀ, ਬੜੇ ਪਿਆਰ ਨਾਲ ਸਾਰੀ ਕਥਾ ਇਹ ਆਪਾਂ ਹੁਣ ਸਰਵਣ ਕਰਨੀ ਹੈ। ਗੁਰੂ ਸਾਹਿਬ ਦਾ ਇਤਿਹਾਸ ਅਗਲਤ ਬੋਧ ਹੈਗਾ ਜੀ, ਅਤੇ ਬੰਦੇ ਦੀ ਬੁੱਧੀ ਬੜੀ ਤੁੱਛ ਹੈਗੀ ਹੈ ਜੀ। ਕੋਈ ਵੀ ਬੰਦਾ ਇਹ ਨਹੀਂ ਕਹਿ ਸਕਦਾ ਵੀ ਮੈਂ ਹੀ ਸੱਚ ਬੋਲ ਰਿਹਾ ਜੀ। ਗੁਰੂ ਸਾਹਿਬ ਜੀ ਦੀ ਗੱਲ ਹੈ, ਸਤਿਗੁਰ ਕੀ ਮਹਿਮਾ ਸਤਿਗੁਰ ਜਾਣੈ, ਜੋ ਕਿਛ ਕਰੈ ਸੋ ਆਪਣ ਪਾਣੈ। ਮਹਾਰਾਜ ਸੱਚੇ ਪਾਤਸ਼ਾਹ ਆਪਣੀ ਮਹਿਮਾ ਆਪ ਜਾਣਦੇ ਗੁਰਮੁਖੋ। ਹੁਣ ਆਪਾਂ ਅੱਗੋਂ ਕਥਾ ਵਿਚਾਰ ਸਰਵਣ ਕਰੀਏ। ਸਾਰੀ ਸੰਗਤ ਦੋਵੇਂ ਹੱਥ ਜੋੜੋ, ਪ੍ਰੇਮ ਸਹਿਤ ਸਾਰੀ ਸੰਗਤ ਕਹੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਰੱਖੋ ਜੀ, ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਰੱਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ,
ਇੱਕ ਵਾਰ ਫੇਰ ਆਖੋ ਜੀ, ਸਤਨਾਮ
ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਥਮ ਬਸੇ ਜੁਗ ਮਾਤ, ਜੁਗ ਗੁਰੂ ਇਕਾਕੀ ਹੋਏ।
ਮਹਾਰਾਜ ਸੱਚੇ ਪਾਤਸ਼ਾਹ ਕਾਸ਼ੀ ਤੋਂ ਅਯੋਧਿਆ, ਅਯੋਧਿਆ ਵਿੱਚ ਕੁਝ ਸਮਾਂ ਗੁਰੂ ਸਾਹਿਬ ਰਹੇ। ਅਯੋਧਿਆ ਤੋਂ ਬਾਅਦ ਹੋਰ ਕਈ ਥਾਵਾਂ 'ਤੇ ਗੁਰੂ ਜੀ ਨੇ ਪੜਾਅ ਕੀਤਾ ਹੋਏਗਾ, ਜਿਨ੍ਹਾਂ ਪੜਾਵਾਂ ਸਾਰਿਆਂ ਦਾ ਜ਼ਿਕਰ ਨਹੀਂ ਆਉਂਦਾ ਜੀ। ਹਾਂਜੀ, ਕਿਉਂਕਿ ਗੁਰੂ ਸਾਹਿਬ ਦੀ ਕਥਾ ਮੈਂ ਅੱਗੇ ਬੇਨਤੀ ਕੀਤੀ ਗੁਰਮੁਖੋ, ਅਗਾਧ ਬੋਧ ਹੈਗੀ ਜੀ, ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਜੀ। ਮਹਾਰਾਜ ਸੱਚੇ ਪਾਤਸ਼ਾਹ ਲਖਨੌਰ ਵਿੱਚ ਪਹੁੰਚੇ, ਅਤੇ ਲਖਨੌਰ ਵਿੱਚ ਜ਼ਿਆਦਾ ਸਮਾਂ ਮਹਾਰਾਜ ਨੇ ਰਹਿਣਾ ਸੀਗਾ, ਇਸ ਕਰਕੇ ਬਹੁਤ ਸਾਰੇ ਸੇਵਕਾਂ ਨੂੰ, ਕੁਝ ਸੰਗਤ ਜਿਹੜੀ ਪਟਨਾ ਸਾਹਿਬ ਤੋਂ ਨਾਲ ਤੁਰੀ ਸੀ ਉਹ ਵਾਪਸ ਚਲੇ ਗਈ ਜੀ। ਹਾਂਜੀ, ਬਹੁਤ ਸਾਰੇ ਸੇਵਕਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਆਪੋ ਆਪਣੇ ਘਰੀ ਤੋਰਤਾ, ਅਤੇ ਕੁਝ ਨੂੰ ਅਨੰਦਪੁਰ ਸਾਹਿਬ ਪਹਿਲਾਂ ਤੋਰ ਦਿੱਤਾ ਸੱਚੇ ਪਾਤਸ਼ਾਹ ਨੇ। ਮਹਾਰਾਜ ਸੱਚੇ ਪਾਤਸ਼ਾਹ ਲਖਨੌਰ ਰਹੇ, ਜਿਹਨੂੰ ਅੱਜ ਸਤਿਕਾਰ ਨਾਲ ਗੁਰੂ ਕੀਆਂ ਸੰਗਤਾਂ ਲਖਨੌਰ ਸਾਹਿਬ ਵੀ ਕਹਿੰਦੀਆਂ ਜੀ। ਇੱਥੋਂ ਦੇ ਪ੍ਰਸੰਗ ਸੁਣਨ ਵਾਲੇ ਨੇ ਸੰਗਤ ਜੀ। ਜਦੋਂ ਮਹਾਰਾਜ ਲਖਨੌਰ ਰਹੇ, ਦੋ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਮਾਤਾਵਾਂ ਨਾਲ ਹਨ, ਧੰਨ ਮਾਤਾ ਜੀ ਮਾਤਾ ਗੁਜਰੀ ਜੀ, ਅਤੇ ਧੰਨ ਮਾਤਾ ਜੀ ਮਾਤਾ ਨਾਨਕੀ ਸਾਹਿਬ ਜੀ, ਇਹ ਨਾਲ ਹਨ। ਅਤੇ ਨਾਲ ਭਾਈ ਸੰਤੋਖ ਸਿੰਘ ਜੀ ਦੱਸਦੇ ਨੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਮਾਮਾ ਜੀ ਹਨ। ਹਾਂਜੀ,
ਸੇਵਕ ਇੱਕ ਭੀ ਸੰਗ ਨਹਿ, ਤਨ ਤਿੰਨੋ ਤੁਹਿ ਜੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤਿੰਨ ਜਣੇ ਹਨ ਜੀ, ਮਾਤਾ ਜੀ ਮਾਤਾ ਨਾਨਕੀ ਜੀ, ਮਾਤਾ ਜੀ ਮਾਤਾ ਗੁਜਰੀ ਜੀ, ਅਤੇ ਮਾਮਾ ਕਿਰਪਾਲ ਚੰਦ ਜੀ। ਹੋਰ ਕੋਈ ਸੇਵਕ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਕੋਲ ਨਹੀਂ ਰੱਖਿਆ। ਬਾਲ ਅਵਸਥਾ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਹਾਂਜੀ,
ਜੋ ਕੁਛ ਹੋਏ ਚਾਹੇ ਚਿੱਤ ਸੇਵਾ,
ਜੋ ਕਿਸੇ ਪ੍ਰਕਾਰ ਦੀ ਸੇਵਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੁੰਦੀ ਸੀ। ਜੇਠਾ ਮਸੰਦ ਜੀ ਦਾ ਨਾਮ ਹੈ, ਉਹ ਕਦੀ ਕਦੀ ਆ ਕੇ ਸਭ ਵਸਤੂਆਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭੇਟਾ ਕਰਦੇ ਹੁੰਦੇ ਸਨ। ਹਾਂਜੀ,
ਜੇਠਾ ਕਰੈ ਜਾਨ ਗੁਰਦੇਵਾ,
ਜੇਠਾ ਗੋਬਿੰਦ ਰਾਏ ਜੀ ਨੂੰ, ਬਾਲਾ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੂੰ ਗੁਰਦੇਵ ਜਾਣ ਕੇ, ਗੁਰੂ ਰੂਪ ਜਾਣ ਕੇ ਸੇਵਾ ਕਰਦੇ ਸਨ ਜੀ, ਗੁਰੂ ਰੂਪ ਜਾਣ ਕੇ। ਕਿਉਂਕਿ ਬੰਦਗੀ ਕਰਨ ਵਾਲੇ ਗੁਰਸਿੱਖਾਂ ਨੂੰ ਪਹਿਲਾਂ ਹੀ ਪਤਾ ਸੀਗਾ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰਤਾ ਗੱਦੀ 'ਤੇ ਬੈਠਣਾ ਹੈ ਜੀ। ਹਾਂਜੀ, ਬੰਦਗੀ ਵਾਲਿਆਂ ਨੂੰ ਤਕਰੀਬਨ ਗੁਰਮੁਖੋਂ ਹਰ ਗੱਲ ਦਾ ਪਹਿਲਾਂ ਪਤਾ ਲੱਗ ਜਾਂਦਾ ਜੀ, ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਗੁਰਤਾ ਗੱਦੀ 'ਤੇ ਬੈਠਣਾ ਹੈ। ਇਸ ਕਰਕੇ ਜੇਠਾ ਜੀ ਪਹਿਲਾਂ ਹੀ ਗੁਰਦੇਵ ਜਾਣ ਕੇ ਸੇਵਾ ਕਰਦੇ ਸਨ, ਗੁਰੂ ਜਾਣ ਕੇ ਸੇਵਾ ਕਰਦੇ ਸਨ ਜੀ। ਹਾਂਜੀ,
ਇੱਕ ਦਿਜ ਭੋਜਨ ਆਨ ਬਣਾਵੇ,
ਬਸ ਇੱਕ ਦਿਜ ਭਾਵ ਬ੍ਰਾਹਮਣ ਵੀਰ ਉਹਦੀ ਡਿਊਟੀ ਲੱਗੀ ਹੁੰਦੀ ਸੀ ਲੰਗਰ ਪਕਾਉਣ ਦੀ ਜੀ। ਉਹਨੇ ਹਰ ਰੋਜ਼ ਭੋਜਨ ਪ੍ਰਸ਼ਾਦ ਪਕਾ ਕੇ ਛਕਾਉਣਾ। ਹਾਂਜੀ,
ਦੋਏ ਸਮੇਂ ਕਰ ਸਵਾਦ ਅਚਾਵੇ,
ਦੋ ਟਾਈਮ ਤੇ ਪ੍ਰਸ਼ਾਦਾ ਛਕਦੇ ਹੁੰਦੇ ਸੀ ਮਹਾਰਾਜ। ਹਾਂਜੀ, ਦੋ ਟਾਈਮ ਤੇ ਪ੍ਰਸ਼ਾਦਾ ਛਕਣਾ, ਬੜਾ ਸਵਾਦੀ ਭੋਜਨ ਪਕਾ ਕੇ ਉਹਨੇ ਛਕਾਉਣਾ, ਦਸਵੇਂ ਪਾਤਸ਼ਾਹ ਨੇ ਛਕਣਾ, ਮਾਤਾ ਜੀ ਨੇ ਛਕਣਾ। ਹਾਂਜੀ,
ਦਿਨ ਮਹਿ ਤਹ ਗਨ ਬਾਲਕ ਮੇਲ,
ਦਿਨ ਦੇ ਸਮੇਂ ਸੱਚੇ ਪਾਤਸ਼ਾਹ ਬਾਲਕਾਂ ਦੇ ਨਾਲ ਖੇਡਦੇ ਹੁੰਦੇ ਸੀਗੇ। ਗੱਜ ਕੇ ਆਖੋ ਵਾਹਿਗੁਰੂ,
ਵਾਹਿਗੁਰੂ।
ਜਿਹੜੇ ਲਖਨੌਰ ਦੇ ਸ਼ਹਿਰ ਦੇ ਬਾਲਕ ਸਨ ਨਾ ਜੀ, ਲਖਨੌਰ ਇਲਾਕੇ ਦੇ, ਦਿਨ ਦੇ ਸਮੇਂ ਸੱਚੇ ਪਾਤਸ਼ਾਹ ਉਹਨਾਂ ਬਾਲਕਾਂ ਨਾਲ ਖੇਡਦੇ ਸਨ।
ਵਹਿਰ ਗ੍ਰਾਮ ਢਿੱਗ ਖੇਲਤ ਖੇਲ,
ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਪਿੰਡ ਦੇ ਬਾਹਰ ਵਾਲੇ ਪਾਸੇ ਬੜੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਜੀ। ਕੁਝ ਕੁ ਉਹਨਾਂ ਖੇਡਾਂ ਨੂੰ ਸੁਣੋ, ਅੱਜ ਤੇ ਹਰ ਗੱਲ ਦਾ ਖੰਡਨ ਕਰਨ ਲੱਗਿਆਂ ਬੰਦੇ ਨਾ ਚਿਰ ਨਹੀਂ ਲਾਉਂਦੇ ਜੀ, ਹੱਦ ਹੋ ਗਈ ਜੀ। ਮਹਾਰਾਜ ਸੱਚੇ ਪਾਤਸ਼ਾਹ ਬਾਲਕਾਂ ਵਾਲੀਆਂ ਖੇਡਾਂ ਖੇਡਦੇ ਰਹੇ ਤੇ ਤੁਹਾਨੂੰ ਕੀ ਹੈਗਾ ਜੀ, ਬੰਦਾ ਪੁੱਛੇ ਜੀ। ਆ ਮੈਂ ਦੋ ਗਿਆਨੀਆਂ ਨੂੰ ਸੁਣ ਰਿਹਾ ਸਾਂ, ਉਹ ਇਸੇ ਗੱਲ ਤੇ ਜ਼ੋਰ ਦੇਈ ਜਾਂਦੇ ਹੈਗੇ ਜੀ, ਮਹਾਰਾਜ ਸੱਚੇ ਪਾਤਸ਼ਾਹ ਬਾਲਕਾਂ ਵਾਂਗ ਖੇਡ ਰਹੇ ਨੇ। ਹਾਂਜੀ,
ਕਿੰਦੁਕ ਡੰਡਾ ਗਹਿ ਜੁਗ ਹਾਥ,
ਹਾਂਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਖੁੰਡੀ ਹੱਥ ਵਿੱਚ ਫੜ ਲੈਣੀ ਜੀ, ਖੁੰਡੀ ਦੀ। ਪੰਜ ਸੱਤ ਸਾਲਾਂ ਦਾ ਮਹਾਰਾਜ ਸਾਹਿਬ ਦਾ ਸਰੀਰ ਤੇ ਹੱਥ ਵਿੱਚ ਖੁੰਡੀ ਫੜਨੀ ਤੇ ਪਿੰਡ ਦੇ ਬਾਹਰ ਚਲ ਜਾਣਾ, ਪਿੰਡ ਦੇ ਬਾਲਕਾਂ ਨੂੰ ਲੈ ਕੇ। ਹਾਂਜੀ,
ਫੇਂਕੈ ਦੂਰ ਮਾਰ ਕਰ ਨਾਥ,
ਤੇ ਗੇਂਦ ਅੱਗੇ ਰੱਖ ਕੇ ਨਾ ਮਹਾਰਾਜ ਨੇ ਖੁੰਡੀ ਮਾਰਨੀ ਤੇ ਗੇਂਦ ਰਿੜਦੀ ਹੋਈ ਬੜੀ ਦੂਰ ਪਹੁੰਚ ਜਾਣੀ ਜੀ। ਹਾਂਜੀ, ਇਹੋ ਜੀ ਕਥਾ ਦਾ ਵੀ ਬੰਦੇ ਨੂੰ ਆਨੰਦ ਲੈਣਾ ਚਾਹੀਦਾ, ਹਰ ਵਕਤ ਗਿਆਨ ਹੀ ਨਹੀਂ ਆਪਣਾ ਝਾੜਦੇ ਰਹਿਣਾ ਚਾਹੀਦਾ ਬੰਦੇ ਨੂੰ ਜੀ। ਇਹ ਕਥਾ ਬੰਦਾ ਧਿਆਨ ਨਾਲ ਸੁਣੇ ਤੇ ਪ੍ਰਤੱਖ ਗੁਰੂ ਜੀ ਦੇ ਦਰਸ਼ਨ ਹੋ ਜਾਂਦੇ ਜੀ। ਇਉਂ ਲੱਗਦਾ ਜੀ ਮੈਂ ਮਹਾਰਾਜ ਸਾਡੇ ਸਾਹਮਣੇ ਹੀ ਖੇਡ ਰਹੇ ਨੇ, ਤੁਰ ਰਹੇ ਨੇ, ਫਿਰ ਰਹੇ ਨੇ, ਬਚਨ ਕਰ ਰਹੇ ਨੇ ਜੀ। ਭਾਈ ਸਾਹਿਬ ਜੀ ਦੱਸਦੇ, ਮਹਾਰਾਜ ਨੇ ਖਿੱਦੋ ਫੜਨੀ ਜੀ, ਖੁੰਡੀ ਫੜਨੀ, ਮਾਰਨੀ ਖਿੱਦੋ, ਵਾਹਿਗੁਰੂ ਮਾਰਨੀ ਖੁੰਡੀ ਤੇ ਖਿੱਦੋ ਬਹੁਤ ਦੂਰ ਡਿੱਗਣੀ ਜੀ, ਖਿੱਦੋ ਕਹਿੰਦੇ ਗੇਂਦ ਨੂੰ। ਹਾਂਜੀ,
ਬਾਲਕ ਧਾਏ ਗਹਿ ਤਹਿ ਗੇਰੈ,
ਬਾਲਕ ਜਾ ਕੇ ਭੱਜ ਕੇ ਫੜਦੇ ਹੁੰਦੇ ਸੀਗੇ ਗੇਂਦ, ਤੇ ਜਿੰਨੀ ਦੂਰ ਗੇਂਦ ਜਾਣੀ ਦਸਵੇਂ ਪਾਤਸ਼ਾਹ ਓਨੇ ਹੀ ਖੁਸ਼ ਹੁੰਦੇ ਹੁੰਦੇ ਸਨ ਜੀ। ਹਾਂਜੀ,
ਪੁਨ ਡੰਡਾ ਹੱਥ ਕਿੰਦੁਕ ਪ੍ਰੇਰੈ,
ਫਿਰ ਸੱਚੇ ਪਾਤਸ਼ਾਹ ਨੇ ਖੁੰਡੀ ਮਾਰਨੀ, ਫਿਰ ਗੇਂਦ ਬਹੁਤ ਦੂਰ ਘੁਮਾ ਕੇ ਸੁੱਟ ਦੇਣੀ ਜੀ। ਹਾਂਜੀ,
ਕਬਹੂ ਬ੍ਰਿਸ਼ਨ ਪਰ ਚੜ ਚੜ ਕੂਦੈ,
ਤੇ ਸਰੀਰ ਮਹਾਰਾਜ ਦਾ ਵੱਧ ਰਿਹਾ ਸੀਗਾ ਜੀ ਥੋੜਾ ਥੋੜਾ। ਜਿੱਥੇ ਖਿੱਦੋ ਖੁੰਡੀ ਖੇਡਣੀ ਉੱਥੇ ਗੁਰਮੁਖੋ, ਮਹਾਰਾਜ ਸੱਚੇ ਪਾਤਸ਼ਾਹ ਨੇ ਰੁੱਖਾਂ ਤੇ ਚੜ੍ਹਨਾ ਵੀ ਆਰੰਭ ਕਰ ਦਿੱਤਾ ਜੀ। ਹੁਣ ਤੇ ਨਾ ਰੁੱਖ ਰਹੇ ਤੇ ਨਾ ਰੁੱਖਾਂ ਤੇ ਚੜ੍ਹਨ ਦਾ ਸ਼ੌਂਕ ਹੀ ਰਿਹਾ ਜੀ ਕਿਸੇ ਨੂੰ ਜੀ। ਪਹਿਲੇ ਸਮੇਂ ਵਿੱਚ ਪਿੰਡਾਂ ਦੇ ਵਿੱਚ ਗੁਰਮੁਖੋ, ਰੁੱਖਾਂ ਤੇ ਚੜ੍ਹਨਾ ਵੀ ਇੱਕ ਬੜਾ ਵੱਡਾ ਟੈਲੈਂਟ ਸਮਝਿਆ ਜਾਂਦਾ ਸੀਗਾ ਜੀ। ਹਾਂਜੀ, ਛੇਤੀ ਛੇਤੀ ਰੁੱਖ ਤੇ ਚੜ੍ਹ ਜਾਣਾ ਜੀ, ਹੁਣ ਕਿੱਥੋਂ ਚੜ੍ਹਿਆ ਜਾਣਾ ਜੀ, ਰੁੱਖਾਂ ਤੇ ਚੜ੍ਹਨਾ, ਟਾਹਣਿਆਂ ਤੇ ਚੜ੍ਹਨਾ ਜੀ। ਹਾਂਜੀ, ਤੇ ਬਾਲਕਾਂ ਨੇ ਇੱਕ ਤੋਂ ਇੱਕ ਉੱਤੇ ਹੋ ਕੇ ਇੱਕ ਦੂਜੇ ਨੂੰ ਵਿਖਾਉਣਾ ਜੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਐ ਚੋਲਾ ਪਾਇਆ ਹੋਣਾ, ਕਲਗੀ ਸਜਾਈ ਹੋਣੀ, ਤੇ ਰੁੱਖਾਂ ਤੇ ਚੜ੍ਹਨਾ ਤੇ ਛਾਲਾਂ ਮਾਰਨੀਆਂ ਜੀ। ਹਾਂਜੀ,
ਹਾਰੈ ਬਾਲ ਤਾਹੇ ਦ੍ਰਿਗ ਮੁੰਦੈ,
ਤੇ ਗੁਰਮੁਖੋ ਮਹਾਰਾਜ ਸੱਚੇ ਪਾਤਸ਼ਾਹ ਖੇਡਾਂ ਜਦੋਂ ਖੇਡਦੇ ਸਨ ਤੇ ਫਿਰ ਕਈ ਬਾਲਕਾਂ ਨੇ ਵਿੱਚ ਹਾਰ ਵੀ ਜਾਣਾ। ਜਿਹੜਾ ਬਾਲਕ ਹਾਰ ਜਾਂਦਾ ਹੁੰਦਾ ਸੀ ਨਾ ਜੀ, ਉਹਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੰਦੇ ਹੁੰਦੇ ਸੀਗੇ ਜੀ। ਇਹੋ ਜਿਹੀਆਂ ਖੇਡਾਂ ਤੇ ਹੋ ਸਕਦਾ ਆਪ ਜੀ ਵੀ ਕਿਤੇ ਖੇਡਦੇ ਰਹੇ ਹੋਵੋ ਜੀ, ਅੱਖਾਂ ਤੇ ਪੱਟੀ ਬੰਨ ਕੇ ਬੱਚੇ ਲੱਭਣਾ ਜੀ। ਹਾਂਜੀ, ਇਹ ਖੇਡਦੇ ਰਹੇ ਗੁੱਲੀ ਡੰਡਾ ਤੁਹਾਡੇ ਵਿੱਚੋਂ ਬੜਿਆਂ ਨੇ ਖੇਡਿਆ ਹੋਏਗਾ ਜੀ। ਹਾਂਜੀ ਰੁੱਖਾਂ 'ਤੇ ਤੁਹਾਡੇ ਵਿੱਚੋਂ ਕਈ ਚੜ੍ਹੇ ਹੋਣਗੇ ਜੀ। ਹਾਂਜੀ ਮਹਾਰਾਜ ਬਾਲ ਕਿਰਿਆ ਕਰ ਰਹੇ ਜੀ ਸਾਰੀ, ਕਿਉਂ ਹੈ ਤੇ ਪਰਮੇਸ਼ਰ ਦਾ ਰੂਪ ਨੇ ਪਰ ਬਾਹਰੀ ਵਿਹਾਰ ਗੁਰੂ ਸਾਹਿਬ ਪੂਰਾ ਰੱਖ ਰਹੇ ਨੇ ਜੀ, ਬਾਹਰੀ ਵਿਹਾਰ ਪੂਰਾ ਰੱਖ ਰਹੇ ਨੇ। ਹਾਂਜੀ
ਕਬਹੂੰ ਭਾਲ ਚਾਲੈ ਕਹਿ ਆਗੇ,
ਸੱਚੇ ਪਾਤਸ਼ਾਹ ਕਦੀ ਤੇ ਬਹੁਤ ਅੱਗੇ ਅੱਗੇ ਭੱਜ ਜਾਣਾ, ਜਿਹਨੂੰ ਆਪਾਂ ਕਹਿੰਦੇ ਦੌੜਾਂ ਲਾਉਣੀਆਂ ਜੀ। ਹਾਂਜੀ ਤੁਹਾਡੇ 'ਚੋਂ ਦੌੜਾਂ ਕਈਆਂ ਨੇ ਲਾਈਆਂ ਹੋਣਗੀਆਂ ਜੀ ਬਚਪਨ ਵਿੱਚ ਜੀ, ਮਹਾਰਾਜ ਨੇ ਦੌੜਾਂ ਲਾਉਣੀਆਂ ਜੀ। ਹੁਣ ਗੁਰੂ ਸਾਹਿਬ ਦੌੜਨ ਲੱਗਣ ਤੇ ਕਿਹੜਾ ਬੱਚਾ ਜਿੱਤ ਸਕਦਾ ਸੀਗਾ ਜੀ ਉੱਥੇ? ਹਾਂਜੀ ਸਭ ਬੱਚੇ ਪਿੱਛੇ ਰਹਿ ਜਾਂਦੇ ਹੁੰਦੇ ਸੀਗੇ ਜੀ। 5-7 ਸਾਲਾਂ ਦੀ ਉਮਰ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਜੀ ਦੀ, ਬਾਲਾ ਪ੍ਰੀਤਮ ਜੀ ਦੀ, ਤੇ ਮਹਾਰਾਜ ਨੇ ਬਾਲ ਇਕੱਠੇ ਕਰਕੇ ਦੌੜਾਂ ਲਾਉਣੀਆਂ ਜੀ ਦੌੜਾਂ। ਹਾਂਜੀ
ਅਧਿਕ ਪਰਮਾਵੈ ਹੱਥ ਨਾ ਲਾਗੇ,
ਤੇ ਇਹ ਕਹਿਣਾ ਜਿਹਨੂੰ ਸ਼ੂਸ਼ ਪਾਈ ਕਹਿੰਦੇ ਹੁੰਦੇ ਸੀਗੇ ਜੀ, ਇਹੋ ਖੇਡ ਸੀ ਨਾ ਜੀ, ਇਹੋ ਹੀ ਨਾਮ ਸੀ ਮੇਰੇ ਖਿਆਲ ਨਾਲ ਸ਼ੂਸ਼ ਪਾਈ ਜੀ। ਤੇ ਛੂਹਣਾ ਹੁੰਦਾ ਸੀਗਾ, ਬੰਦਾ ਅੱਗੇ ਭੱਜਦਾ ਹੁੰਦਾ ਸੀ ਉਹਨੂੰ ਛੂਹਣਾ ਹੁੰਦਾ ਸੀਗਾ ਜੀ, ਜਿਹੜਾ ਛੋਇਆ ਗਿਆ ਉਹਨੂੰ ਫਿਰ ਵਾਰੀ ਦੇਣੀ ਪੈਂਦੀ ਹੁੰਦੀ ਸੀਗੀ ਜੀ ਸਾਰਿਆਂ ਨੂੰ ਛੂਹਣ ਦੀ ਜੀ। ਮਹਾਰਾਜ ਸੱਚੇ ਪਾਤਸ਼ਾਹ ਨੇ ਅੱਗੇ ਭੱਜਣਾ ਜੀ, ਤੇ ਕਿਸੇ ਬਾਲਕ ਕੋਲੋਂ ਛੋਇਆ ਨਾ ਜਾਣਾ ਜੀ ਮਹਾਰਾਜ ਕੋਲੋਂ ਜੀ, ਕੋਈ ਬਾਲਕ ਵੀ ਨਾ ਜੀ ਮਹਾਰਾਜ ਨੂੰ ਛੂਹ ਨਹੀਂ ਸੀ ਸਕਦਾ ਜੀ। ਹਾਂਜੀ
ਕਬ ਦੋਏ ਦਿਸ਼ ਬਾਲਕ ਸਭ ਹੋਏ, ਖੇਲੈ ਪਰੇ ਬੰਦ ਕਰ ਦੋਏ,
ਗਰਮਖੋ ਫਿਰ ਪਿੱਠੂ ਕਰਮ ਦੀਆਂ ਖੇਡਾਂ ਜੀ। ਹਾਂਜੀ ਇਹ ਸਾਰੀਆਂ ਖੇਡਾਂ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਬਚਪਨ 'ਚ ਖੇਡੀਆਂ ਹੋਣਗੀਆਂ ਜੀ, ਮਹਾਰਾਜ ਨੇ ਉਹ ਖੇਡਾਂ ਖਿਡਾਉਣੀਆਂ। ਹਾਂਜੀ ਭਾਈ ਸੰਤੋਖ ਸਿੰਘ ਜੀ ਲਿਖਦੇ ਵੀ ਦੋ ਬਾਲਕਾਂ ਦੀਆਂ ਕਤਾਰਾਂ ਬਣਵਾ ਕੇ ਨਾ ਜੀ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੀ ਫਿਰ ਜੰਗ ਯੁੱਧ ਵੀ ਕਰਵਾਉਣੀ ਜੀ। ਇਹਨਾਂ ਖੇਡਾਂ ਵਿੱਚ ਵੀ ਬੜੇ ਰਾਜ ਸੀਗੇ ਜੀ, ਸ਼ੂਸ਼ ਪਾਈ ਖੇਡਣੀ, ਕਦੀ ਮਹਾਰਾਜ ਨੇ ਲੁਕਣ ਮਿੱਟੀ ਵੀ ਖੇਡਣ ਲੱਗ ਪੈਣਾ ਜੀ ਉਹਨਾਂ ਨਾਲ ਜੀ। ਹਾਂਜੀ
ਜੀਤ ਹਾਰ ਕੀ ਖੇਲ ਮਚਾਵੇ,
ਜਿੱਤ ਹਾਰ ਦੀ ਖੇਲ ਮਹਾਰਾਜ ਕਰਾਉਂਦੇ ਹੁੰਦੇ ਸੀਗੇ, ਦੋ ਬਾਲਕ ਉਹਨਾਂ ਦੀਆਂ ਟੀਮਾਂ ਬਣਵਾ ਕੇ ਜੰਗ ਯੁੱਧ ਕਰਾਉਣਾ, ਤੇ ਜਿਹੜੀ ਟੀਮ ਜਿੱਤ ਜਾਂਦੀ ਹੁੰਦੀ ਸੀ ਨਾ ਜੀ ਮਾਤਾ ਗੁਜਰੀ ਜੀ ਦੇ ਕੋਲੋਂ ਮਾਇਆ ਲੈ ਕੇ ਮਹਾਰਾਜ ਉਹਨਾਂ ਨੂੰ ਇਨਾਮ ਦਿੰਦੇ ਹੁੰਦੇ ਸੀਗੇ ਜੀ। ਇਹ ਬਚਪਨ ਦੀਆਂ ਮਹਾਰਾਜ ਦੀਆਂ ਗੱਲਾਂ ਜੀ, ਹੋਣ ਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ। ਹਾਂਜੀ ਜਿੰਨੇ ਵੱਡੇ ਹੋ ਕੇ ਜੋ ਬਣਨਾ ਹੋਵੇ ਉਹਦਾ ਬਚਪਨ ਦੱਸਦਾ ਵੀ ਇਹ ਕੀ ਹੈਗਾ ਜੀ, ਬਚਪਨ ਹੀ ਦੱਸ ਦਿੰਦਾ ਜੀ। ਉਹ ਮਹਾਰਾਜ ਨੇ ਖੇਡਾਂ ਐਸੀਆਂ ਖੇਡਣੀਆਂ ਜੀ। ਹਾਂਜੀ
ਧਾਵੈ ਏਕ ਉਸ ਕੋ ਲਾਵੈ,
ਤੇ ਗੁਰਮੁਖੋ ਬੜੀ ਜ਼ੋਰ ਜ਼ੋਰ ਦੀ ਬੜੀਆਂ ਜ਼ੋਰ ਜ਼ੋਰ ਵਾਲੀਆਂ ਖੇਡਾਂ ਵੀ ਮਹਾਰਾਜ ਨੇ ਖਿਡਵਾਉਣੀਆਂ ਜੀ। ਮਹਾਰਾਜ ਦਾ ਸਰੀਰ ਬੜਾ ਫੁਰਤੀਲਾ ਸੀਗਾ, ਗੁਰਮੁਖੋ ਦਸਵੇਂ ਪਾਤਸ਼ਾਹ ਦਾ ਸਰੀਰ ਬਹੁਤ ਫੁਰਤੀਲਾ ਸੀਗਾ ਜੀ, ਕਿਉਂ ਅੱਜ ਤੇ ਵੇਖਿਆ ਜੀ ਤਕਰੀਬਨ ਬਹੁਤ ਸਾਰਿਆਂ ਦਾ ਸਰੀਰ ਵਿੱਚ ਆਲਸ ਹੈਗਾ ਜੀ, ਹੋਣ ਵਾਲੇ ਬੱਚਿਆਂ ਵਿੱਚ ਬਹੁਤ ਸਾਰਿਆਂ ਵਿੱਚ ਆਲਸ ਹੈਗਾ। ਇਹ ਪੁਰਾਣੇ ਬਜ਼ੁਰਗਾਂ ਨੂੰ ਸੁਣੀਦਾ ਜੀ, ਉਹ ਪੁਰਾਣੇ ਬਜ਼ੁਰਗਾਂ ਦੀਆਂ ਸ਼ਾਇਦ ਖੁਰਾਕਾਂ ਹੀ ਇਹੋ ਦੀਆਂ, ਹੁਣ ਵੀ ਨਹੀਂ ਆਲਸ ਕਰਦੇ ਜੀ ਕਿਸੇ ਚੀਜ਼ ਦਾ ਜੀ। ਹਾਂਜੀ ਤੇ ਬਾਲਾਂ ਵਿੱਚ ਹੁਣ ਵੀ ਬੜਾ ਆ, ਨੌਜਵਾਨ ਬੜੇ ਆਲਸੀ ਨੇ ਜੀ ਸਾਡੇ ਜੀ। ਆ ਜਿਹੜੇ ਸਿੰਘ ਹੇਮਕੁੰਡ ਸਾਹਿਬ ਗਏ ਉਹ ਮੈਨੂੰ ਦੱਸ ਰਹੇ ਸੀ, ਕਹਿਣ ਲੱਗੇ ਵੀ ਅਸੀਂ ਹੰਬੇ ਪਏ ਜੀ। ਹਾਂਜੀ ਤੇ ਬਜ਼ੁਰਗ ਸਾਡੇ ਨਾਲ ਲਾਗੋ ਮੈਂ ਵਿਖਾ ਕੇ ਸਾਨੂੰ ਲੰਘਣ ਵੀ ਅਸੀਂ ਤੇਜ਼ੀ ਨਾਲ ਲੰਘ ਰਹੇ ਹਾਂ ਜੀ। ਉਹ ਕਹਿੰਦੇ ਅਸੀਂ ਹੰਬੇ ਪਏ ਹਾਂ ਜੀ। ਹਾਂਜੀ ਪੈਰ ਨਹੀਂ ਹੀ ਪੁੱਟਿਆ ਜਾਂਦਾ ਕਹਿੰਦੇ ਚੜਾਈ ਕਰਨ ਲੱਗਿਆ, ਮਾੜਾ ਜਿਹਾ ਤਾਂ ਕਰੀਦਾ ਸੀ ਤੇ ਬਜ਼ੁਰਗ ਛਾਲਾਂ ਮਾਰਦੇ ਜਾਂਦੇ ਸੀ। ਕਹਿਣ ਲੱਗੇ ਫੁਰਤੀਲੇ ਬੜੇ ਸੀ ਸਰੀਰ ਜੀ, ਬੜੇ ਫੁਰਤੀਲੇ ਸਰੀਰ ਜੀ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਸਰੀਰ ਬੜਾ ਫੁਰਤੀਲਾ ਸੀਗਾ ਜੀ, ਭਾਈ ਸਾਹਿਬ ਲਿਖਦੇ ਨਾ ਕਿਸੇ ਕੋਲੋਂ ਫੜਿਆ ਹੀ ਜਾਣਾ ਜੀ, ਨਾ ਜੇ ਮਹਾਰਾਜ ਨੇ ਲੁਕਣਾ ਤਾਂ ਕਿਸੇ ਕੋਲੋਂ ਲੱਭਿਆ ਨਾ ਜਾਣਾ ਜੀ। ਤੇ ਬੜੇ ਜ਼ੋਰ ਜ਼ੋਰ ਵਾਲੀਆਂ ਖੇਡਾਂ ਮਹਾਰਾਜ ਸੱਚੇ ਪਾਤਸ਼ਾਹ ਖੇਡਦੇ ਹੁੰਦੇ ਸੀਗੇ ਤੇ ਖਡਵਾਉਂਦੇ ਹੁੰਦੇ ਸੀਗੇ ਜੀ। ਹਾਂਜੀ
ਇੱਕ ਇੰਚ ਹੈ ਇੱਕ ਛੁੱਟ ਕਰ ਜਾ ਮੈਂ,
ਫਿਰ ਗੁਰਮੁਖੋ ਰੱਸਾ ਖਿੱਚਣ ਦੀ ਮਦਦ ਕਰਾਉਂਦੇ ਹੁੰਦੇ ਸੀਗੇ ਜੀ। ਇੱਕ ਬੰਨੇ ਸਾਰੇ ਬੱਚੇ ਲੱਗੇ ਹੋਣੇ ਤੇ ਇੱਕ ਬੰਨੇ ਇਕੱਲੇ ਦਸਵੇਂ ਪਾਤਸ਼ਾਹ ਲੱਗੇ ਹੋਣੇ ਜੀ। ਰੱਸਾ ਖਿੱਚਣ ਦੀ ਖੇਡ ਵੀ ਤੁਹਾਡੇ ਵਿੱਚੋਂ ਕਈਆਂ ਖੇਡੀ ਹੋਏਗੀ ਜੀ। ਇੱਕ ਬੰਨੇ ਸਾਰੇ ਬਾਲਕ, ਇੱਕ ਬੰਨੇ ਇਕੱਲੇ ਦਸਵੇਂ ਪਾਤਸ਼ਾਹ, ਤੇ ਮਹਾਰਾਜ ਨੇ ਜ਼ੋਰ ਲਾਉਣਾ ਤੇ ਸਾਰੇ ਬਾਲਕਾਂ ਨੇ ਮਹਾਰਾਜ ਵੱਲ ਤੁਰੇ ਆਉਣਾ ਜੀ। ਭਾਵ ਉਹਨਾਂ ਦਾ ਬਲ ਇੰਨਾ ਨਹੀਂ ਸੀ, ਮਹਾਰਾਜ ਸੱਚੇ ਪਾਤਸ਼ਾਹ ਏਡੇ ਬਲੀ ਸੀਗੇ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਈ ਮਹਾਰਾਜ ਨੂੰ ਖਿੱਚਦੇ ਸੀਗੇ ਤੋ ਖਿੱਚਿਆ ਨਹੀਂ ਜਾਂਦਾ ਮਹਾਰਾਜ ਸਾਹਿਬ ਦਾ ਸਰੀਰ ਜੀ, ਤੇ ਜਦੋਂ ਮਹਾਰਾਜ ਖਿੱਚਦੇ ਸੀ ਸਾਰੇ ਖਿੱਚੇ ਉਸ ਪਾਸੇ ਜਾਂਦੇ ਸੀਗੇ।
ਹਾਂਜੀ, ਇੱਕ ਲਾਰਕਰ ਨੇ ਜੋ ਸਦਨ ਸਿਧਾਵਾ
ਕਿ ਕਈ ਬਾਲਕ ਫਿਰ ਮਹਾਰਾਜ ਨਾਲ ਲੜ ਵੀ ਪੈਂਦੇ ਹੁੰਦੇ ਸੀਗੇ ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਕਈਆਂ ਦਾ ਸੁਭਾਅ ਹੁੰਦਾ ਹਾਰ ਜਾਣਾ ਤੇ ਮੰਨਣਾ ਹੀ ਨੀ ਜੀ, ਉਹਨਾਂ ਨੇ ਜੀ ਮੰਨਣਾ ਹੀ ਨੀ ਵੀ ਅਸੀਂ ਹਾਰ ਗਏ, ਫਿਰ ਉਹ ਲੜ ਕੇ ਚਲੇ ਜਾਂਦੇ ਹੁੰਦੇ ਸੀ। ਕਈਆਂ ਦਾ ਹੁਣ ਵੀ ਸੁਭਾਅ ਹੈਗਾ ਸੰਗਤ ਜੀ। ਉਹ ਇੱਕ ਬੰਦਾ ਨਾ ਜੀ ਆਪਣੀ ਮਾਂ ਨੂੰ ਕਹਿੰਦਾ, ਮਾਂ ਮੈਂ ਸ਼ਰਤ ਲਾਈ ਹੈ ਤੇ ਮੈਂ ਜਿੱਤ ਜਾਣਾ ਤੇ ਕੱਲ ਨੂੰ ਆਪਾਂ ਘਰ ਭਰ ਦੇਣਾ ਸਮਾਨ। ਉਹਦੀ ਮਾਂ ਕਹਿਣ ਲੱਗੀ ਵੀ ਪੁੱਤ ਕੀ ਸ਼ਰਤ ਲਾਈ ਹੈ? ਗੱਜ ਕੇ ਆਖੋ ਵਾਹਿਗੁਰੂ। ਉਹ ਕਹਿੰਦਾ ਵੀ ਮਾਂ ਮੈਂ ਸ਼ਰਤ ਲਾਈ, ਮੇਰੇ ਨਾਲ ਤਿੰਨ ਦੋਸਤ ਮੇਰੇ ਉਮਰ ਦੇ ਹੋਰ ਸਨ, ਉਹ ਕਹਿੰਦੇ ਵੀ ਖਰਗੋਸ਼ ਦੀਆਂ ਚਾਰ ਲੱਤਾਂ ਹੁੰਦੀਆਂ ਤੇ ਮੈਂ ਕਿਹਾ ਇੱਕ ਤਿੰਨ ਹੁੰਦੀਆਂ ਜੀ। ਤੇ ਉਹਦਾ ਆਪਣਾ ਹੀ ਪੁੱਤ ਬੋਲ ਪਿਆ ਜੀ ਉਸ ਬੰਦੇ ਦਾ, ਉਹ ਕਹਿੰਦਾ ਪਿਤਾ ਜੀ ਤੁਸੀਂ ਸ਼ਰਤ ਹਾਰ ਜਾਣੀ ਹੈ। ਉਹ ਕਹਿੰਦਾ ਕਿਉਂ? ਕਹਿੰਦਾ ਮੇਰੀ ਕਿਤਾਬ ਵਿੱਚ ਖਰਗੋਸ਼ ਦਾ ਫੋਟੋ ਹੈ ਤੇ ਖਰਗੋਸ਼ ਦੀਆਂ ਚਾਰ ਲੱਤਾਂ ਹੁੰਦੀਆਂ, ਤਿੰਨ ਨਹੀਂ। ਕਹਿੰਦਾ ਚੁੱਪ ਕਰ, ਵੱਡਿਆਂ ਦੀਆਂ ਗੱਲਾਂ ਚ ਨਹੀਂ ਬੋਲੀਦਾ। ਉਹਦੀ ਮਾਂ ਕਹਿੰਦੀ ਵੀ ਤੇਰਾ ਪੁੱਤ ਠੀਕ ਬੋਲ ਰਿਹਾ। ਉਹ ਕਹਿੰਦਾ ਆਪਾਂ ਹਾਰਨਾ ਹੀ ਨਹੀਂ। ਉਹ ਕਹਿੰਦੀ ਕਿਉਂ? ਕਹਿਣ ਲੱਗਾ ਉਹਨਾਂ ਚਾਰ ਆਖਣਾ, ਮੈਂ ਤਿੰਨ ਆਖਣਾ, ਮੈਂ ਮੰਨੂਗਾ ਤੇ ਹਾਰੂੰਗਾ ਨਾ। ਕਹਿਣ ਲੱਗਾ ਮੈਂ ਮੰਨੂਗਾ ਤੇ ਹਾਰਾਂਗਾ ਨਾ, ਮੈਂ ਮੰਨਣਾ ਹੀ ਨਹੀਂ। ਅੱਜ ਕੇ ਆਖੋ ਵਾਹਿਗੁਰੂ। ਸੁਭਾਅ ਹੁੰਦਾ ਜੀ ਬੰਦੇ ਦਾ ਮੰਨਣਾ ਹੀ ਨਹੀਂ ਆਪਾਂ ਜੀ, ਭਾਵੇਂ ਗਲਤ ਵੀ ਹੋਈਏ ਜੀ, ਆਪਾਂ ਮੰਨਣਾ ਹੀ ਨਹੀਂ ਜੀ ਜਦੋਂ, ਤੇ ਹਾਰਾਂਗੇ ਕਿਵੇਂ ਜੀ। ਉਹ ਕਹਿੰਦਾ ਮਾਂ ਆਪਾਂ ਹਾਰਨਾ ਨਹੀਂ। ਉਹ ਕਹਿਣ ਲੱਗੀ ਪੁੱਤ ਹਾਰ ਜਾਣਾ? ਕਹਿੰਦਾ ਨਾ ਮਾਂ, ਮੈਂ ਮੰਨਣਾ ਹੀ ਨਹੀਂ ਵੀ ਉਹਦੀਆਂ ਚਾਰ ਲੱਤਾਂ ਹੁੰਦੀਆਂ, ਮੈਂ ਬਾਰ ਬਾਰ ਆਖਣਾ ਵੀ ਖਰਗੋਸ਼ ਦੀਆਂ ਲੱਤਾਂ ਤਿੰਨ ਹੁੰਦੀਆਂ। ਕਹਿਣ ਲੱਗੀ ਵੀ ਪੁੱਤ ਜੇ ਉਹਨਾਂ ਤੈਨੂੰ ਚਾਰ ਲੱਤਾਂ ਵਿਖਾ ਦਿੱਤੀਆਂ? ਕਹਿਣ ਲੱਗਾ ਮੈਂ ਤਾਂ ਵੀ ਨਹੀਂ ਮੰਨਣਾ, ਮੈਂ ਕਹਿਣਾ ਤਿੰਨ ਹੀ ਹੈ, ਤੁਹਾਨੂੰ ਗਿਣਤੀ ਨਹੀਂ ਆਉਂਦੀ। ਉਹਦੀ ਮਾਂ ਕਹਿੰਦੀ ਤੂੰ ਨਾ ਸ਼ਰਤ ਜਿੱਤੀ। ਗੱਜ ਕੇ ਆਖੋ ਵਾਹਿਗੁਰੂ। ਭਾਵ ਫਿਰ ਇੱਥੋਂ ਝਗੜਾ ਪੈਦਾ ਹੋ ਜਾਂਦਾ ਜੀ। ਉਹ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਖੇਲ ਕੌਤਕ ਕਰਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਕੁਝ ਬਾਲਕਾਂ ਨੇ ਫਿਰ ਗੁੱਸੇ ਹੋ ਕੇ ਵੀ ਜਾਣਾ ਜੀ, ਆਪਣੇ ਘਰ ਵਿੱਚ ਵੀ ਚਲੇ ਜਾਣਾ। ਹਾਂਜੀ,
ਇੱਕ ਕੋ ਇੱਕ ਖਿਜਾਏ ਕਰ ਰੋਕੇ।
ਮਹਾਰਾਜ ਸੱਚੇ ਪਾਤਸ਼ਾਹ ਫਿਰ ਰੋਕਦੇ ਵੀ ਹੁੰਦੇ ਸੀ ਵੀ ਨਾ ਜਾਓ ਭਾਈ, ਤੁਸੀਂ ਜਿਹੜੇ ਖਿੱਚ ਜਾਂਦੇ ਸੀਗੇ ਉਹਨਾਂ ਨੂੰ ਰੋਕਦੇ ਵੀ ਹੁੰਦੇ ਸੀਗੇ।
ਹਾਂਜੀ, ਇਹ ਖੇਲਤ ਜੇ ਲੋਕ ਵੀ ਲੋਕੈ,
ਇਸ ਤਰੀਕੇ ਦੇ ਨਾਲ ਮਹਾਰਾਜ ਨੂੰ ਖੇਡਦਿਆਂ ਹੋਇਆਂ ਨੂੰ ਜਦੋਂ ਲੋਕ ਵੇਖਦੇ ਸਨ ਨਾ ਲਖਨੌਰ ਦੇ, ਹਾਂਜੀ,
ਕਿਸ ਛਤਰੀ ਕੋ ਬਾਲਕ ਹੈ,
ਤੇ ਉਹ ਸਮਝ ਲੈਂਦੇ ਸੀ ਵੀ ਛਤਰੀਆਂ ਦਾ ਪੁੱਤ ਹੈ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਖੁਦ ਲਿਖਦੇ, ਛਤਰੀ ਕੋ ਪੂਤ ਹੋ ਬਾਹਮਣ ਕੋ ਨਾ ਹੈ। ਮਹਾਰਾਜ ਕਹਿੰਦੇ ਜੰਗ ਯੁੱਧ ਕਰਨਾ ਸਾਡਾ ਕੰਮ ਹੈਗਾ। ਕਹਿਣ ਲੱਗੇ ਖੱਤਰੀਆਂ ਦੇ ਪੋਤਾਂ, ਕਹਿਣ ਲੱਗੇ ਭਾਵ ਕਛੱਤਰੀ ਜੰਗ ਯੁੱਧ ਵਾਲੇ, ਉਹ ਲੋਕ ਸਮਝ ਰਹੇ ਵੀ ਇਹ ਕਛੱਤਰੀ ਹੈ ਜੀ, ਕਛੱਤਰੀਆਂ ਦੇ ਪੁੱਤਰ ਹਨ। ਹਾਂਜੀ,
ਕਿਤਕ ਦਿਨਨ ਤੇ ਇਸ ਥਲ ਹਰੈ।
ਮਹਾਰਾਜ ਕੁਝ ਸਮਾਂ ਵਾਹਿਗੁਰੂ ਕਈ ਦਿਨਾਂ ਤੋਂ ਲਖਨੌਰ ਵਿੱਚ ਰਹਿ ਰਹੇ ਸਨ। ਹਾਂਜੀ,
ਪਰਚੈ ਬਾਲਕ ਬ੍ਰਿੰਦ ਮਝਾਰਾ।
ਤੈ ਗੁਰਮੁਖੋ, ਕਈ ਬਾਲਕ ਜਦੋਂ ਖਿੱਚ ਜਾਂਦੇ ਹੁੰਦੇ ਸੀ ਨਾ ਜੀ, ਫਿਰ ਮਹਾਰਾਜ ਹਾਸ ਰਸ ਦੇ ਬਚਨ ਕਰਕੇ ਉਹਨਾਂ ਨੂੰ ਖੁਸ਼ ਵੀ ਕਰਦੇ ਹੁੰਦੇ ਸੀਗੇ ਜੀ। ਮਹਾਰਾਜ ਨੇ ਉਹਨਾਂ ਬਾਲਕਾਂ ਨੂੰ ਖੁਸ਼ ਵੀ ਪੂਰਿਆਂ ਕਰਨਾ ਜੀ। ਹਾਂਜੀ,
ਮਾਤ ਹਕਾਰ ਹੈ ਬਾਰੰਬਾਰ।
ਮਾਤਾ ਜੀ, ਮਾਤਾ ਗੁਜਰੀ ਜੀ ਬਾਰ ਬਾਰ ਸੱਦਦੇ ਹੁੰਦੇ ਸੀ, ਜਿਉਂ ਮਹਾਰਾਜ ਨੇ ਸਵੇਰ ਤੋਂ ਜਾਣਾ ਬਾਲ ਖੇਡਾਂ ਕਰਨ, ਸ਼ਾਮ ਨੂੰ ਆਉਣਾ ਜੀ ਸੱਚੇ ਪਾਤਸ਼ਾਹ ਨੇ।
ਹਾਂਜੀ, ਨਿਕਟ ਬਿਠਾਏ ਅਚਾਏ ਅਹਾਰੇ।
ਤੇ ਮਾਤਾ ਨਾਨਕ, ਵਾਹਿਗੁਰੂ ਮਾਤਾ ਗੁਜਰੀ ਜੀ ਨੇ ਹੱਥ ਪੈਰ ਮਹਾਰਾਜ ਦੇ ਆਪ ਸੁੱਚੇ ਕਰਾ ਕੇ ਬੜੀ ਪ੍ਰੀਤ ਨਾਲ ਪ੍ਰਸ਼ਾਦਾ ਛਕਾਉਣਾ ਜੀ। ਹਾਂਜੀ,
ਘਰ ਮੈਂ ਥੇ ਰਹੋ ਨਾ ਫਿਰ ਦਿਨ ਸਾਰੇ।
ਤੇ ਜਿਵੇਂ ਆਮ ਮਾਵਾਂ ਕਹਿੰਦੀਆਂ ਹੁੰਦੀਆਂ, ਗੱਜ ਕੇ ਆਖੋ ਸਾਰੇ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਜਿਵੇਂ ਆਮ ਮਾਵਾਂ ਨੇ ਬਚਨ ਕਰਨੇ ਵੀ ਪੁੱਤ ਥੋੜਾ ਸਮਾਂ ਘਰ ਵਿੱਚ ਵੀ ਰਿਹਾ ਕਰ। ਮਾਤਾ ਜੀ, ਮਾਤਾ ਗੁਜਰੀ ਜੀ ਨੇ ਨਾ ਬਾਲਾ ਪ੍ਰੀਤਮ ਜੀ ਨੂੰ ਕਹਿਣਾ ਵੀ ਥੋੜਾ ਜਿਹਾ ਸਮਾਂ ਘਰ ਵੀ ਰਿਹਾ ਕਰੋ, ਕਿਤੇ ਸਾਡੇ ਕੋਲ ਵੀ ਬੈਠਿਆ ਕਰੋ, ਸਾਰੀ ਦਿਹਾੜੀ ਬਾਲ ਲੀਲਾ ਕਰਦੇ ਰਹਿੰਦੇ ਹੋ।
ਹਾਂਜੀ, ਵਰਜੇ ਰਹੇ ਨਾ ਜਾਏ ਵਹਿਰ ਕੋ।
ਪਰ ਮਹਾਰਾਜ ਵਰਦਿਆਂ ਵਰਜਦੇ ਨਹੀਂ ਸੀ ਹੁੰਦੇ ਜੀ। ਮਹਾਰਾਜ ਨੇ ਬਾਹਰ ਜਾਣਾ ਤੇ ਬਾਲਾਂ ਦੇ ਨਾਲ ਖੇਡਾਂ ਕਰਨੀਆਂ ਜੀ ਗੋਬਿੰਦ ਰਾਏ ਸਤਿਗੁਰ ਜੀ ਨੇ।
ਹਾਂਜੀ, ਬਾਲ ਬੁਲਾਵੇ ਖੇਲ ਠਹਿਰ ਕੋ।
ਤੇ ਉਹ ਬਾਲ ਆ ਜਾਂਦੇ ਸੀ ਘਰ ਜੀ, ਆਓ ਅੱਜ ਖੇਡਣਾ ਨੀ, ਤੇ ਮਹਾਰਾਜ ਕਹਿੰਦੇ ਹੁੰਦੇ ਠਹਿਰ ਕੇ ਆਉਣਾ ਮਹਿੰਦੀ। ਉਹ ਮਾਤਾ ਜੀ ਨੇ ਜਦੋਂ ਆਸੇ ਪਾਸੇ ਹੋਣਾ ਮਹਾਰਾਜ ਨੇ ਖੇਡਣ ਚਲ ਜਾਣਾ ਜੀ।
ਹਾਂਜੀ,
ਪ੍ਰੇਮ ਧਰੈ ਸਗਲੇ ਚਲ ਆਵੇ,
ਬੜੇ ਪਿਆਰ ਦੇ ਨਾਲ ਬਾਲਕ ਸਾਰੇ ਦਸਵੇਂ ਪਾਤਸ਼ਾਹ ਨਾਲ ਆ ਕੇ ਖੇਡਾਂ ਖੇਡਦੇ ਹੁੰਦੇ ਸੀਗੇ। ਗੁਰਮੁਖੋ, ਇਹਨਾਂ ਬਾਲਕਾਂ ਦੇ ਵੀ ਵੱਡੇ ਭਾਗ ਸਨ ਜੀ। ਇੱਕ ਵਾਰੀ ਸਾਰੀ ਸੰਗਤ ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਇਹਨਾਂ ਬਾਲਕਾਂ ਦੇ ਵੀ ਵੱਡੇ ਭਾਗ ਸੀਗੇ ਜਿਹੜੇ ਸੱਚੇ ਪਾਤਸ਼ਾਹ ਨਾਲ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੇ ਹੁੰਦੇ ਸੀਗੇ ਜੀ। ਹਾਂਜੀ,
ਕ੍ਰੀੜਾ ਅਨੇਕ ਪ੍ਰਕਾਰ ਮਚਾਵੇ,
ਕਈ ਪ੍ਰਕਾਰ ਦੀਆਂ ਖੇਡਾਂ ਮਹਾਰਾਜ ਨੇ ਲਖਨੌਰ ਦੇ ਵਿੱਚ ਖੇਡੀਆਂ ਜੀ। ਹਾਂਜੀ,
ਸ਼ਾਹ ਭੀਖ ਜੋ ਪਟਨੇ ਗਏ।
ਹੁਣ ਇੱਥੇ ਇੱਕ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਬੜੇ ਕਮਾਲ ਦਾ ਜੀ। ਭੀਖਣ ਸ਼ਾਹ ਫਕੀਰ ਜੀ ਦਾ ਪ੍ਰਸੰਗ ਤੁਸਾਂ ਸੰਗਤ ਨੇ ਸਾਰਾ ਸੁਣਿਆ। ਜਿਨ੍ਹਾਂ ਨੂੰ ਅੰਮ੍ਰਿਤ ਵੇਲੇ ਹੀ ਪਤਾ ਲੱਗ ਗਿਆ ਤੇ ਉਹ ਅੰਮ੍ਰਿਤ ਵੇਲੇ ਹੀ ਪਟਨਾ ਸਾਹਿਬ ਤੁਰ ਪਏ ਤੇ ਬਜ਼ੁਰਗ ਸਰੀਰ ਸੀ। ਪਟਨਾ ਸਾਹਿਬ ਜਦੋਂ ਪਹੁੰਚੇ ਤੇ ਪਟਨਾ ਸਾਹਿਬ ਦੀਆਂ ਗਲੀਆਂ ਨੂੰ ਵੀ ਮੱਥਾ ਟੇਕਿਆ ਸੀਗਾ ਉਹਨਾਂ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਹ ਗੱਲ ਲਿਖ ਰਹੇ, ਭੀਖ ਸ਼ਾਹ ਜੋ ਪਟਨੇ ਗਏ। ਸਾਧ ਸੰਗਤ ਜੀ, ਜਿਹੜੇ ਪੀਰ ਭੀਖਣ ਸ਼ਾਹ ਜੀ ਮਹਾਰਾਜ ਦੇ ਦਰਸ਼ਨ ਕਰਨ ਪਟਨਾ ਸਾਹਿਬ ਗਏ ਸਨ। ਹਾਂਜੀ,
ਤੀਨ ਮਾਸ ਕੇ ਦਰਸ਼ਤ ਭਇਓ,
ਤੇ ਮਹਾਰਾਜ ਉਦੋਂ 3 ਕੁ ਮਹੀਨਿਆਂ ਦੇ ਸਨ ਜਦੋਂ ਪੀਰ ਜੀ ਨੇ ਮਹਾਰਾਜ ਦੇ ਦਰਸ਼ਨ ਕੀਤੇ ਸਨ। ਹਾਂਜੀ,
ਨਿਕਟ ਗ੍ਰਾਮ ਤਿਸ ਬਸਬੇ ਕੇਰਾ,
ਤੇ ਗੁਰਮੁਖੋ ਲਖਨੌਰ ਦੇ ਲਾਗੇ ਹੀ ਇੱਕ ਪਿੰਡ ਹੈਗਾ ਜਿੱਥੇ ਪੀਰ ਜੀ ਰਹਿ ਰਹੇ ਸਨ ਜੀ ਉਹਨਾਂ ਦਿਨਾਂ ਵਿੱਚ। ਹਾਂਜੀ,
ਜਹਾਂ ਫਿਰ ਧੋਤਕ ਤੀਰਥ ਹੇਰਾ,
ਜਿੱਥੇ ਸਰਸਵਤੀ ਦਰਿਆ ਦੇ ਕੰਢੇ ਬਹੁਤ ਵੱਡਾ ਇੱਕ ਹਿੰਦੂ ਵੀਰਾਂ ਦਾ ਤੀਰਥ ਹੈਗਾ ਜੀ। ਹਾਂਜੀ,
ਤਹਿ ਤੇ 3 ਕੋਸ ਤਿਸ ਜਾਣੈ,
ਉੱਥੋਂ 3 ਕੋ ਦੂਰ ਇੱਕ ਪਿੰਡ ਹੈਗਾ ਜੀ ਜਿੱਥੇ ਪੀਰ ਜੀ ਰਹਿੰਦੇ ਜੀ। ਹਾਂਜੀ,
ਗ੍ਰਾਮ ਸਿਆਣਾ ਨਾਮ ਬਖਾਨੈ,
ਤੇ ਉਸ ਪਿੰਡ ਦਾ ਨਾਮ ਪਤਾ ਕੀ ਹੈ? ਉਸ ਪਿੰਡ ਦਾ ਨਾਮ ਹੈ ਸਿਆਣਾ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਸਿਆਣਾ ਪਿੰਡ ਉਸ ਪਿੰਡ ਦਾ ਨਾਮ ਹੈਗਾ ਜੀ। ਹਾਂਜੀ,
ਕਬ ਤਹਿ ਰਹੇ ਕਬ ਹੈ ਕੁਹੜਾਮ,
ਕਦੀ ਤੇ ਪੀਰ ਜੀ ਸਿਆਣੇ ਪਿੰਡ ਆ ਜਾਂਦੇ ਹੁੰਦੇ ਸੀ ਤੇ ਕਦੀ ਕੁੜਾਮ ਜਾਂਦੇ ਹੁੰਦੇ ਸੀਗੇ ਜੀ। ਕਦੀ ਉਹਨਾਂ ਸਿਆਣੇ ਰਹਿਣਾ ਤੇ ਕਦੀ ਕੁੜਾਮ ਰਹਿਣਾ ਜੀ। ਇਹ ਅੱਜ ਵੀ ਤੁਸੀਂ ਵੇਖ ਲਓ ਸੰਪਰਦਾਵਾਂ ਦੇ ਜਿਹੜੇ ਮੁਖੀ ਉਹਨਾਂ ਦੇ ਕਈ ਅਸਥਾਨ ਨੇ ਜੀ। ਹਾਂਜੀ, ਕਈ ਡੇਰੇ ਬਣੇ ਨੇ ਜੀ ਅੱਗੇ ਜੀ। ਪੀਰ ਜੀ ਦੇ ਵੀ ਕਈ ਅਸਥਾਨ ਸਨ ਜੀ। ਹਾਂਜੀ, ਕਦੀ ਪੀਰ ਜੀ ਸਿਆਣੇ ਰਹਿੰਦੇ ਹੁੰਦੇ ਸੀ ਪਿੰਡ ਵਿੱਚ ਤੇ ਕਦੀ ਪੀਰ ਜੀ ਨੇ ਕੁੜਾਮ ਵਿੱਚ ਰਹਿਣਾ ਜੀ। ਹਾਂਜੀ,
ਸਿਮਰਤ ਨਿਤ ਖੁਦਾਏ ਕੋ ਨਾਮ,
ਪਰ ਗੱਲ ਕੀ, ਰਹਿਣ ਪੀਰ ਜੀ ਜਿਹੜੇ ਮਰਜ਼ੀ ਪਿੰਡ ਵਿੱਚ ਰੱਬ ਦਾ ਨਾਮ ਬੜਾ ਜਪਦੇ ਹੁੰਦੇ ਸਨ ਜੀ। ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬਸ ਖੁਦਾ ਅੱਲਾਹ ਤਾਲਾ ਦੇ ਨਾਮ ਵਿੱਚ ਮਸਤ ਰਹਿਣਾ ਜੀ। ਇਹ ਵੀ ਗੁਰਮੁਖੋ, ਜਿਨ੍ਹਾਂ ਨੂੰ ਨਾਮ ਜਪਦਿਆਂ ਰਸ ਆ ਗਿਆ ਉਹਨਾਂ ਨੂੰ ਪਤਾ ਇਸ ਗੱਲ ਦਾ ਜੀ। ਬਸ ਪੀਰ ਜੀ ਨੇ ਨਾਮ ਜਪਦੇ ਰਹਿਣਾ ਖੁਦਾ ਦਾ। ਹਾਂਜੀ,
ਠਸਕਾ ਨਾਮ ਗ੍ਰਾਮ ਇੱਕ ਚੀਨੋ,
ਹਾਂਜੀ,
ਕਿਸ ਤੁਰਕੇਸ਼ਰ ਤੇ ਤਿਸ ਦੀਨੋ,
ਇੱਕ ਹੋਰ ਪਿੰਡ ਹੈ ਜੀ ਠਸਕਾ। ਉਹ ਪਿੰਡ ਪੀਰ ਜੀ ਨੂੰ ਤੁਰਕ ਬਾਦਸ਼ਾਹ ਨੇ ਭੇਟਾ ਵਿੱਚ ਦਿੱਤਾ ਸੀਗਾ ਜੀ, ਠਸਕਾ ਪਿੰਡ ਜੀ। ਉਹ ਪੀਰ ਜੀ ਨੂੰ ਤੁਰਕ ਬਾਦਸ਼ਾਹ ਨੇ ਭੇਟਾ ਵਿੱਚ ਦਿੱਤਾ ਸੀਗਾ ਜੀ। ਹਾਂਜੀ,
ਚਾਹਤ ਚਿੱਤ ਬਖਸ਼ਾਵਨ ਕਾਜ,
ਤੇ ਹੁਣ ਪੀਰ ਜੀ ਸਿਆਣੇ ਪਿੰਡ ਵਿੱਚ ਆਏ ਸਨ ਤੇ ਪੀਰ ਜੀ ਨੂੰ ਪਤਾ ਲੱਗਾ ਵੀ ਮਹਾਰਾਜ ਨੇੜੇ ਆਏ ਨੇ ਜੀ। ਪੀਰ ਜੀ ਚਾਹੁੰਦੇ ਵੀ ਮੈਂ ਕੋਈ ਗੱਲਬਾਤ ਕਰਾਂ ਉਹਨਾਂ ਨਾਲ, ਮੈਂ ਕੋਈ ਬਖਸ਼ਾਵਾਂ ਆਪਣੀ ਭੁੱਲ। ਹਾਂਜੀ,
ਜਬ ਹੈ ਭਵਿੱਖਿਅਤ ਸਿੰਘਨ ਰਾਜ,
ਤੇ ਪੀਰ ਜੀ ਇੱਕ ਦਿਨ ਨਾ ਧਿਆਨ ਸਾਧਨਾ ਚ ਬੈਠੇ। ਗੱਜ ਕੇ ਆਖੋ
ਵਾਹਿਗੁਰੂ,
ਗੱਜ ਕੇ
ਵਾਹਿਗੁਰੂ।
ਧਿਆਨ ਸਾਧਨਾ ਚ ਪੀਰ ਜੀ ਬੈਠੇ ਸੀਗੇ ਤੇ ਪੀਰ ਜੀ ਨੂੰ ਪਤਾ ਲੱਗ ਗਿਆ ਵੀ ਧਰਤੀ ਤੇ ਇੱਕ ਸਮਾਂ ਐਸਾ ਆਉਣਾ ਜਦੋਂ ਆਸੇ ਪਾਸੇ ਸਿੰਘਾਂ ਦਾ ਰਾਜ ਆਉਣਾ ਜੀ, ਜਿਹਨੂੰ ਆਪਾਂ ਖਾਲਸੇ ਦਾ ਰਾਜ ਕਹਿੰਦੇ ਹਾਂ। ਸਾਧ ਸੰਗਤ ਜੀ, ਰਾਜ ਕਰੇਗਾ
ਖਾਲਸਾ।
ਪੀਰ ਜੀ ਨੂੰ ਪਤਾ ਲੱਗਾ ਵੀ ਖਾਲਸੇ ਦਾ ਰਾਜ ਆਉਣਾ ਇੱਕ ਨਾ ਇੱਕ ਦਿਨ ਜੀ। ਹਾਂਜੀ, ਭਾਈ ਸੰਤੋਖ ਸਿੰਘ ਜੀ ਜੋ ਲਿਖਦੇ, ਜਬ ਹੈ ਭਵਿੱਖਿਅਤ ਸਿੰਘਨ ਰਾਜ, ਪੀਰ ਜੀ ਨੂੰ ਧਿਆਨ ਚ ਬੈਠਿਆਂ ਪਤਾ ਲੱਗ ਗਿਆ ਜੀ। ਹਾਂਜੀ,
ਨਹਿ ਸ਼ੀਨੈ ਜੋ ਦੇਗ ਜੋ ਮੋਰੀ,
ਤੇ ਉਦੋਂ ਆਸੇ ਪਾਸੇ ਸਭ ਕੁਝ ਖਤਮ ਹੋਣਾ ਜੀ ਤੇ ਸਿੰਘ ਆ ਕੇ ਕਿਤੇ ਮੇਰਾ ਲੰਗਰ ਵੀ ਨਾ ਖੋਹ ਲੈਣ ਆ ਕੇ ਜੀ। ਹਾਂਜੀ, ਭਾਵ ਮੇਰਾ ਲੰਗਰ ਤੇ ਅਧਿਕਾਰ ਨਾ ਕਰ ਲੈਣ, ਹੁਣ ਰਾਜ ਜਿਹਨੇ ਕਰਨਾ ਉਹਦਾ ਤੇ ਸਾਰਿਆਂ ਤੇ ਅਧਿਕਾਰ ਹੁੰਦਾ ਜੀ ਫਿਰ ਜੀ। ਮੇਰੇ ਲੰਗਰ ਤੇ ਆ ਕੇ ਰਾਜ ਨਾ ਕਰ ਲੈਣ ਤੇ ਮੇਰਾ ਲੰਗਰ ਕਿਤੇ ਬੰਦ ਨਾ ਹੋ ਜੇ। ਹਾਂਜੀ, ਪੀਰ ਜੀ ਦੇ ਆਪਣੇ ਅਸਥਾਨ ਕੁੜਾਮ ਚ ਤੇ ਮੈਂ ਉਹਨਾਂ ਕੋਲ ਜਾਵਾਂ ਤੇ ਬਚਨ ਲੈ ਆਵਾਂ ਵੀ ਤੁਹਾਡੇ ਸਿੰਘ ਮੇਰੇ ਲੰਗਰ ਉੱਤੇ ਮਿਹਰ ਹੀ ਰੱਖਣ, ਮੇਰਾ ਲੰਗਰ ਚੱਲਦਾ ਹੀ ਰਹੇ ਜੀ। ਹਾਂਜੀ,
ਇਹੀ ਕਾਮਨਾ ਨਿਤ ਪ੍ਰਤ ਲੋਰੀ
ਪੀਰ ਜੀ ਹਰ ਰੋਜ਼ ਇਹ ਭਾਵਨਾ ਇਹ ਕਾਮਨਾ ਅੰਦਰ ਰੱਖ ਕੇ ਬੈਠੇ ਸੀਗੇ ਵੀ ਹੁਣ ਜਦੋਂ ਦਰਸ਼ਨ ਹੋਣਗੇ ਨਾ ਤੇ ਮੈਂ ਗੋਬਿੰਦ ਰਾਏ ਜੀ ਨੂੰ, ਅੱਲਾ ਤਾਲਾ ਜੀ ਨੂੰ, ਦੀਨ ਦੁਨੀ ਦੇ ਮਾਲਕ ਨੂੰ ਇਹ ਬੇਨਤੀ ਜਾ ਕੇ ਕਰਾਂਗਾ ਵੀ ਮੇਰਾ ਲੰਗਰ ਕਾਇਮ ਰਹੇ। ਹਾਂਜੀ,
ਨਿਜ ਅਜ਼ਮਤ ਕਰ ਉਰਮਹਿ ਜਾਨੇ, ਦੇਗ ਤੇਗ ਕੇ ਧਨੀ ਮਹਾਨੇ।
ਕਿਉਂ? ਪੀਰ ਜੀ ਨੇ ਆਪਣੀ ਅਜ਼ਮਤ ਨਾਲ, ਆਪਣੇ ਜਪ ਤਪ ਦੀ ਸ਼ਕਤੀ ਨਾਲ ਉਹਨਾਂ ਨੂੰ ਪਤਾ ਲੱਗ ਗਿਆ ਵੀ ਜਿਹੜੇ ਦਸਵੇਂ ਪਾਤਸ਼ਾਹ ਇਹਨੇ ਲੰਗਰਾਂ ਦੇ ਵੀ ਮਾਲਕ ਹੋਣੇ ਨੇ ਤੇ ਤੇਗਾਂ ਦੇ ਵੀ ਮਾਲਕ ਹੋਣੇ ਨੇ ਜੀ। ਦੇਗ ਤੇਗ ਇਹਨਾਂ ਦੀ ਫਤਿਹ ਰਹਿਣੀ ਹੈ। ਹਾਂਜੀ,
ਮਮ ਸਮੀਪ ਆਏ ਲਖਨੌਰ।
ਹੁਣ ਪੀਰ ਜੀ ਨੂੰ ਧਿਆਨ ਚ ਹੀ ਪਤਾ ਲੱਗ ਗਿਆ ਵੀ ਮਹਾਰਾਜ ਮੇਰੇ ਲਾਗੇ ਲਖਨੌਰ ਆਏ ਨੇ ਜੀ। ਹੁਣ ਵੇਖੋ ਨਾ ਜੀ, ਜਦੋਂ ਮਹਾਰਾਜ ਦਾ ਆਗਮਨ ਹੁੰਦਾ ਤੇ ਪੀਰ ਜੀ ਨੂੰ ਉਰੋਂ ਧਿਆਨ ਚ ਪਤਾ ਲੱਗ ਜਾਂਦਾ ਤੇ ਜੇ ਲਾਗੇ ਲਖਨੌਰ ਆਏ ਤੇ ਉਰੋਂ ਨੀ ਪੀਰ ਜੀ ਨੂੰ ਪਤਾ ਲੱਗਣਾ ਸੀਗਾ ਜੀ। ਪੀਰ ਜੀ ਨੂੰ ਪਤਾ ਲੱਗ ਗਿਆ ਵੀ ਮਹਾਰਾਜ ਤੇ ਲਖਨੌਰ ਵਿੱਚ ਆਏ ਨੇ। ਹਾਂਜੀ,
ਏਕ ਪੀਰ ਕੋ ਲੈ ਸੰਗੀ ਔਰ
ਪੀਰ ਜੀ ਨੇ ਕਿਸੇ ਨੂੰ ਵੀ ਨਾ ਦੱਸਿਆ ਜੀ ਤੇ ਇੱਕ ਹੋਰ ਪੀਰ ਨੂੰ ਪੀਰ ਜੀ ਨੇ ਆਪਣੇ ਨਾਲ ਲਿਆ ਜੀ। ਹਾਂਜੀ,
ਕਹੂੰ ਜਾਨ ਕੋ ਲੀਨ ਬਹਾਨਾ
ਤੇ ਆਪਣੇ ਡੇਰੇ ਵਿੱਚ ਆਪਣੇ ਤਕੀਏ ਦੇ ਵਿੱਚ ਨਾ ਆਪਣੇ ਚੇਲਿਆਂ ਨੂੰ ਆਖਿਆ ਵੀ ਮੈਂ ਕਿਸੇ ਜ਼ਰੂਰੀ ਕੰਮ ਜਾ ਰਿਹਾ ਜੀ। ਗੱਜ ਕੇ ਆਖੋ ਵਾਹਿਗੁਰੂ। ਦੱਸਿਆ ਨੀ ਕਿਸੇ ਨੂੰ ਵੀ ਮੈਂ ਕਿੱਥੇ ਜਾ ਰਿਹਾ ਜੀ, ਇਹ ਦੱਸ ਦਿੱਤਾ ਵੀ ਮੈਂ ਕਿਸੇ ਜ਼ਰੂਰੀ ਕੰਮ ਬਾਹਰ ਜਾ ਰਿਹਾ। ਹਾਂਜੀ,
ਪਹੁੰਚਿਓ ਆਹੇ ਗੁਰੂ ਜਿਸ ਥਾਨਾ
ਤੇ ਮਹਾਰਾਜ ਜਿਸ ਬਾਗ ਵਿੱਚ ਖੇਡ ਰਹੇ ਸਨ ਨਾ, ਬਾਲ ਲੀਲਾ ਕਰ ਰਹੇ ਸਨ, ਪੀਰ ਜੀ ਗੁਰਮੁਖੋ ਉਸ ਬਾਗ ਵਿੱਚ ਪਹੁੰਚੇ ਜੀ। ਬਜ਼ੁਰਗ ਸਰੀਰ ਪੀਰ ਜੀ ਲਈ ਬਾਗ ਚ ਪਹੁੰਚਣਾ ਵੱਡੀ ਗੱਲ ਨੀ, ਜੇ ਪੀਰ ਜੀ ਉੱਥੋਂ ਕੁੜਾਮ ਤੋਂ ਚੱਲ ਕੇ ਪਟਨਾ ਸਾਹਿਬ ਪਹੁੰਚ ਸਕਦੇ ਆ ਜੀ। ਹਾਂਜੀ, ਹੱਥ ਚ ਛੋਟਾ ਫੜਿਆ ਤੇ ਗੁਰਮੁਖੋ ਚੱਲਦਿਆਂ ਚੱਲਦਿਆਂ ਇੱਕ ਪੀਰ ਨੂੰ ਨਾਲ ਲਿਆ ਤੇ ਉਸ ਪੀਰ ਨੂੰ ਪਹਿਲਾਂ ਹੀ ਸਮਝਾਇਆ ਵੀ ਮੈਂ ਜੋ ਕਰਾਂਗਾ ਆਪਣੇ ਤੱਕ ਗੱਲ ਰੱਖਣੀ, ਕਿਸੇ ਹੋਰ ਨੂੰ ਨਹੀਂ ਦੱਸਣਾ ਜੀ। ਉਹ ਕਹਿਣ ਲੱਗਾ ਜੀ ਸੱਤ ਹੈ ਜੀ। ਹੁਣ ਪੀਰ ਜੀ ਉਹਨਾਂ ਨੂੰ ਨਾਲ ਲੈ ਕੇ ਅੱਗੇ ਤੁਰ ਪਏ। ਹਾਂਜੀ,
ਕਿੰਦੁਕ ਕੋ ਡੰਡਾ ਹਤ ਪ੍ਰੇਰੇ
ਗੁਰਮੁਖੋ, ਪੀਰ ਜੀ ਬਾਗ ਵਿੱਚ ਪਹੁੰਚੇ ਤੇ ਬਾਗ ਨੂੰ ਨਮਸਕਾਰ ਕੀਤੀ ਜੀ। ਬਾਗ ਦੇ ਬਾਹਰ ਪਹੁੰਚ ਕੇ ਨਾ ਬਾਗ ਨੂੰ ਨਮਸਕਾਰ ਕੀਤੇ, ਤੁਸੀਂ ਵੀ ਸੁਰਤ ਕਰਕੇ ਬਾਗ ਨੂੰ ਕਰੋ ਨਮਸਕਾਰ, ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਪੀਰ ਜੀ ਨੇ ਨਮਸਕਾਰ ਕੀਤੀ ਜੀ ਤੇ ਨਮਸਕਾਰ ਕਰਕੇ ਮਹਾਰਾਜ ਦੇ ਦਰਸ਼ਨ ਕੀਤੇ ਤੇ ਨੇਤਰਾਂ ਚ ਜਲ ਆ ਗਿਆ ਜੀ। ਖੁਸ਼ ਵੀ ਬੜੇ ਹੋਏ, ਕਿਉਂ 3 ਮਹੀਨਿਆਂ ਦੇ ਸੀ ਮਹਾਰਾਜ ਜਦੋਂ ਇਹਨਾਂ ਦਰਸ਼ਨ ਕੀਤੇ ਸੀ ਜਾ ਕੇ ਜੀ। ਤੇ ਮਹਾਰਾਜ ਪਤਾ ਉਹਨਾਂ ਕੀ ਕਰ ਰਹੇ ਸਨ, ਬੱਚੇ ਮਹਾਰਾਜ ਵੱਲ ਗੇਂਦ ਸੁੱਟਦੇ ਸੀ ਤੇ ਮਹਾਰਾਜ ਗੇਂਦ ਨੂੰ ਖੁੰਡੀ ਮਾਰਦੇ ਸੀਗੇ ਜੀ। ਗੇਂਦ ਬਹੁਤ ਦੂਰ ਦੂਰ ਤੱਕ ਜਾਏ ਤੇ ਪੀਰ ਜੀ ਪਹਿਲਾਂ ਦੂਰ ਖਲੋਤੇ ਮਹਾਰਾਜ ਦੀ ਖੇਡ ਵੇਖਦੇ ਰਹੇ ਜੀ। ਮਹਾਰਾਜ ਕਿਵੇਂ ਖੇਡ ਰਹੇ, ਕਿਉਂ ਜਿਉਂ ਜਿਉਂ ਮਹਾਰਾਜ ਉਹ ਖਿੱਦੋ ਨੂੰ ਮਾਰਨ ਖੁੰਡੀ ਤਿਉਂ ਤਿਉਂ ਪੀਰ ਜੀ ਹੋਰ ਖੁਸ਼ ਹੋਈ ਜਾਣ ਜੀ, ਹੋਰ ਖੁਸ਼ ਹੋਈ ਜਾਣ। ਹਾਂਜੀ,
ਬਾਲਕ ਤੇ ਨਾ ਬੁੱਚ ਹੈ ਪੁਨ ਹੀਰੇ।
ਹਾਂਜੀ,
ਹੋਏ ਸਮੀਪ ਗਹਿ ਕਦਮ ਪਦਮ ਕੋ,
ਪੀਰ ਜੀ ਵੇਖਣ ਵੀ ਬਾਲਕਾਂ ਕੋਲੋਂ ਤੇ ਗੇਂਦ ਬੁੱਚੀ ਨੀ ਜਾਂਦੀ ਜੀ, ਫੜੀ ਨੀ ਜਾਂਦੀ ਜੀ, ਮਹਾਰਾਜ ਇੰਨੀ ਜ਼ੋਰ ਦੀ ਮਾਰਦੇ ਖਿੰਦੋ। ਹਾਂਜੀ,
ਸਿਜਦਾ ਕੁਨਦ ਆਨੰਦ ਸਦਮ,
ਵਾਹਿਗੁਰੂ ਮਹਾਰਾਜ ਇੰਨੀ ਜ਼ੋਰ ਦੀ ਮਾਰਦੇ ਸੀ ਖੁੰਡੀ ਦੀ। ਹਾਂਜੀ, ਤੇ ਫਿਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਪੀਰ ਜੀ ਨੇੜੇ ਗਏ ਫਿਰ ਮਹਾਰਾਜ ਦੇ, ਕੱਜ ਕੇ ਆਖੋ
ਵਾਹਿਗੁਰੂ।
ਬਜ਼ੁਰਗ ਸਰੀਰ ਤੇ 5-7 ਸਾਲਾਂ ਦਾ ਮਹਾਰਾਜ ਦਾ ਸਰੀਰ ਜੀ, ਤੇ 3 ਮਹੀਨਿਆਂ ਦੀ ਉਮਰ ਸੀ ਮਹਾਰਾਜ ਦੀ ਜਦੋਂ ਪੀਰ ਜੀ ਨੇ ਦਰਸ਼ਨ ਕੀਤੇ ਜੀ। ਉਦੋਂ ਵੀ ਜਾ ਕੇ ਚਰਨਾਂ ਤੇ ਸਿਰ ਰੱਖਿਆ ਸੀਗਾ। ਬਸ ਪੀਰ ਜੀ ਨੇ ਆਪਣੇ ਨਾਲ ਦੇ ਨੂੰ ਪਹਿਲਾਂ ਸਮਝਾਇਆ ਵੀ ਜੋ ਮੈਂ ਕਰਾਂਗਾ ਤੂੰ ਤਰਕ ਨਹੀਂ ਉਹ ਕਰਨੀ ਜੀ। ਉਹਦਾ ਕਾਰਨ ਇਹ ਹੈ ਗੁਰਮੁਖੋ, ਪਿਆਰ ਵਾਲੀ ਰੂਹ ਪਿਆਰ ਚਾਹ ਕੇ ਬਹੁਤ ਕੁਝ ਕਰਦੀ ਤੇ ਗਿਆਨੀ ਬੰਦਾ ਤਰਕ ਵੀ ਕਰ ਸਕਦਾ ਜੀ ਉਹਦੇ ਤੇ ਜੀ, ਤੂੰ ਤਰਕ ਨਹੀਂ ਕਰਨੀ ਤੇ ਦੱਸੀ ਵੀ ਨਾ ਕਿਸੇ ਨੂੰ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ, ਪੀਰ ਜੀ ਮਹਾਰਾਜ ਦੇ ਨੇੜੇ ਗਏ ਤੇ ਮਹਾਰਾਜ ਤੇ ਮਾਰ ਕੇ ਖੁੰਡੀ ਖਿੱਦੋ ਦੂਰ ਘੱਲਤੀ ਤੇ ਨਿਆਣੇ ਸਾਰੇ ਪੂਰੇ ਪਿੱਛੇ ਗਏ ਸੀ ਖਿੱਦੋ ਦੇ। ਤੇ ਪੀਰ ਜੀ ਨੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਹੱਥ ਲਾਇਆ ਜਾ ਕੇ ਜੀ, ਗੱਜ ਕੇ ਆਖੋ ਸਾਰੇ
ਵਾਹਿਗੁਰੂ।
ਹੁਣ ਵੇਖ ਲਓ ਵੀ ਮਹਾਰਾਜ ਦੀ ਉਮਰ ਤੇ ਪੀਰ ਜੀ ਦੀ ਉਮਰ ਜੀ, ਪੀਰ ਜੀ ਨੇ ਮਹਾਰਾਜ ਦੇ ਚਰਨਾਂ ਤੇ ਹੱਥ ਲਾਇਆ ਜਾ ਕੇ। ਹਾਂਜੀ,
ਸਿਜਦਾ ਕੁਨੰਦ ਆਨੰਦ ਸਦਮ ਕੋ,
ਤੇ ਗੁਰਮੁਖੋ ਫਿਰ ਸਿਜਦਾ ਕੀਤਾ ਜੀ, ਸਿਜਦਾ ਜੀ ਮਹਾਰਾਜ ਖਲੋਤੇ ਜੀ, ਹੱਥ ਚ ਖੁੰਡੀ ਫੜੀ ਹੈ ਜੀ। ਇਹ ਸਿਜਦਾ ਤੁਸੀਂ ਵੇਖਿਆ ਹੋਣਾ ਮੁਸਲਮਾਨ ਵੀਰ ਜਦੋਂ ਸਿਜਦਾ ਕਰਦੇ ਜੀ, ਗੋਡੇ ਥੱਲੇ ਲਾ ਕੇ, ਹੱਥ ਥੱਲੇ ਲਾ ਕੇ ਤੇ ਮੱਥਾ ਥੱਲੇ ਲਾਉਂਦੇ ਜੀ ਉਹ। ਹਾਂਜੀ, ਪੀਰ ਜੀ ਨੇ ਸਿਜਦਾ ਕੀਤਾ ਜੀ, ਜਿਵੇਂ ਅੱਲਾਹ ਤਾਲਾ ਨੂੰ ਪਰਮੇਸ਼ਰ ਨੂੰ ਸਿਜਦਾ ਕਰਦੇ ਨਾ ਜੀ, ਪੀਰ ਜੀ ਨੇ ਮਹਾਰਾਜ ਨੂੰ ਉਵੇਂ ਬਾਗ ਵਿੱਚ ਸਿਜਦਾ ਕੀਤਾ।
ਪੁੰਨ ਕਰ ਜੋਰਤ ਖਰੇ ਅਗਾਰੀ,
ਤੇਰਾ ਹੱਥ ਜੋੜ ਕੇ ਪੀਰ ਜੀ ਮਹਾਰਾਜ ਦੇ ਸਾਹਮਣੇ ਖਲੋ ਗਏ। ਹਾਂਜੀ,
ਕਰ ਤਾਰੀਫ ਬਹੁ ਅਰਜ਼ ਗੁਜ਼ਾਰੀ,
ਤੇ ਬੇਨਤੀ ਕਰਨ ਤੋਂ ਪਹਿਲਾਂ ਮਹਾਰਾਜ ਦੀ ਤਾਰੀਫ ਕਰ ਰਹੇ ਜੀ, ਗੱਜ ਕੇ ਆਖੋ ਵਾਹਿਗੁਰੂ
ਵਾਹਿਗੁਰੂ।
ਬੇਨਤੀ ਕਰਨ ਤੋਂ ਪਹਿਲਾਂ ਨਾ ਮਹਾਰਾਜ ਦੀ ਬੜੀ ਤਾਰੀਫ ਕਰ ਰਹੇ ਜੀ ਪੀਰ ਜੀ। ਹੁਣ ਵੇਖੋ ਉਹਨੂੰ ਪਹਿਲਾਂ ਹੀ ਸਮਝਾਤਾ ਸੀਗਾ ਜੀ ਉਸ ਬੰਦੇ ਨੂੰ ਜੀ ਜਿਹੜਾ ਨਾਲ ਆਇਆ, ਉਹਦੇ ਅੰਦਰ ਤਰਕ ਪੈਦਾ ਹੋ ਜਾਣੀ ਵੀ ਪੀਰ ਜੀ ਬਾਲਕ ਨਾਲ ਕੀ ਕਰ ਰਹੇ ਨੇ ਜੀ, ਪਰ ਉਹਨੂੰ ਦੱਸ ਦਿੱਤਾ ਵੀ ਚੁੱਪ ਰਹਿਣਾ ਜੀ, ਉਰੋਂ ਵਿੱਚ ਨਹੀਂ ਬੋਲਣਾ। ਕਿਉਂ, ਕਈ ਵਾਰੀ ਮਹਾਂਪੁਰਖ ਬੋਲ ਰਹੇ ਹੋਣ ਜਾਂ ਗੁਰੂ ਸਾਹਿਬ ਕੋਈ ਬਚਨ ਕਰ ਰਹੇ ਹੋਣ ਤੇ ਵਿੱਚ ਬੋਲਣ ਵਾਲਾ ਦੋਸ਼ੀ ਬਣ ਜਾਂਦਾ ਜੀ, ਵਿੱਚ ਬੋਲਣ ਵਾਲਾ ਖੁਸ਼ੀ ਨਹੀਂ ਲੈਂਦਾ ਜੀ, ਫਿਰ ਉਹ ਚੁੱਪ ਰਿਹਾ ਜੀ। ਪੀਰ ਜੀ ਹੱਥ ਜੋੜ ਕੇ ਖਲੋ ਗਏ ਤੇ ਬੜੀਆਂ ਸਿਫਤਾਂ ਕਰਨ ਲੱਗ ਪਏ ਮਹਾਰਾਜ ਦੀਆਂ। ਹਾਂਜੀ,
ਧੰਨ ਭਾਗ ਮੈਂ ਹੋਇਸ ਆਜੂ,
ਤੇ ਪੀਰ ਜੀ ਪਤਾ ਕੀ ਕਹਿਣ ਲੱਗੇ, ਪੀਰ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਅੱਜ ਮੈਂ ਧੰਨ ਭਾਗ ਵਾਲਾ ਹੋ ਗਿਆ, ਅੱਜ ਮੇਰੇ ਵੱਡੇ ਭਾਗ ਬਣ ਗਏ, ਧੰਨ ਭਾਗਾਂ ਵਾਲਾ ਹੋ ਗਿਆ। ਹਾਂਜੀ,
ਦਰਸੇ ਆਨ ਗਰੀਬ ਨਿਵਾਜੂ,
ਹੁਣ ਮਹਾਰਾਜ ਅਜੇ ਗੁਰਤਾ ਗੱਦੀ ਤੇ ਤਾਂ ਨਹੀਂ ਨਾ ਜੀ ਬੈਠੇ ਜੀ, ਪਰ ਪੀਰ ਜੀ ਨੂੰ ਪਤਾ ਵੀ ਇਹ ਕੌਣ ਨੇ। ਪੀਰ ਜੀ ਹੱਥ ਜੋੜ ਕੇ ਕਹਿਣ ਲੱਗੇ, ਅੱਜ ਮੈਂ ਆ ਕੇ ਗਰੀਬ ਨਵਾਜ ਤੁਹਾਡੇ ਦਰਸ਼ਨ ਕੀਤੇ, ਮੇਰੇ ਧੰਨ ਭਾਗ ਹੋ ਗਏ ਕਹਿਣ ਲੱਗੇ ਅੱਜ। ਹਾਂਜੀ,
ਪਿੱਖ ਬਾਲਕ ਇਕੱਠੇ ਹੋਏ ਆਏ,
ਹੁਣ ਬਜ਼ੁਰਗ ਪੀਰ ਆ ਗਿਆ ਬਾਗ ਚ, ਉਹਨਾਂ ਚਿਰ ਨੂੰ ਬੱਚੇ ਖਿੱਦੋ ਲੈ ਆਏ ਜੀ, ਗੱਜ ਕੇ ਆਖੋ
ਵਾਹਿਗੁਰੂ।
ਉਹ ਖਿੱਦੋ ਲੈ ਕੇ ਮਹਾਰਾਜ ਕੋ ਆ ਗਏ। ਹਾਂਜੀ,
ਨਿਜ ਸੰਗਨ ਜੁੱਤ ਭੇ ਸਮਦਾਏ,
ਤੇ ਮਹਾਰਾਜ ਦੇ ਆਸੇ ਪਾਸੇ ਖਲੋ ਗਏ, ਪੀਰ ਜੀ ਦੇ ਆਸੇ ਪਾਸੇ ਬਾਲਕ ਖਲੋ ਗਏ। ਹਾਂਜੀ,
ਸ਼ਾਹ ਭੀਖ ਕੁਛ ਕਹਿਬੋ ਚਾਹੀ,
ਹੁਣ ਪੀਰ ਜੀ ਆਪਣੇ ਮਨ ਦੀਆਂ ਮਹਾਰਾਜ ਨਾਲ ਗੱਲਾਂ ਕਰਨੀਆਂ ਚਾਹੁੰਦੇ, ਆਪਣੇ ਮਨ ਦੇ ਬਚਨ ਕਰਨਾ ਚਾਹੁੰਦੇ ਨੇ। ਹਾਂਜੀ,
ਇਹ ਤੁੱਤ ਦੇਖੇ ਕਰ ਬਹੁ ਪਾਹੀ,
ਪਰ ਉਹ ਹੁਣ ਬੱਚਿਆਂ ਨੂੰ ਵੇਖਣ ਲੱਗ ਪਏ ਵੀ ਇਹ ਕਿੱਧਰ ਆ ਗਏ, ਗੱਜ ਕੇ ਆਖੋ
ਵਾਹਿਗੁਰੂ,
ਵੀ ਇਹਨਾਂ ਦੇ ਸਾਹਮਣੇ ਮੈਂ ਉਹ ਬਚਨ ਨਹੀਂ ਕਰ ਸਕਦਾ ਜੀ। ਹਾਂਜੀ,
ਲੀਏ ਉਠਾਏ ਆਪਣੀ ਗੋਦ,
ਗੱਜ ਕੇ ਆਖੋ, ਤੇ ਪੀਰ ਜੀ ਨੇ ਫਿਰ ਮਹਾਰਾਜ ਨੂੰ ਗੋਦੀ ਚ ਚੁੱਕ ਲਿਆ ਜੀ। ਹਾਂਜੀ, ਪੀਰ ਜੀ ਵੀ ਪੁਰਾਤਨ ਬਜ਼ੁਰਗ ਸਨ, ਸਰੀਰ ਤਗੜਾ ਹੋਏਗਾ ਜੀ ਉਹਨਾਂ ਦਾ ਜੀ। ਪੀਰ ਜੀ ਨੇ ਮਹਾਰਾਜ ਨੂੰ ਆਪਣੀ ਗੋਦ ਚ ਚੁੱਕ ਲਿਆ। ਇਹ ਵੀ ਹੋ ਸਕਦਾ ਗੁਰਮੁਖੋ ਸੰਸਾਰ ਵਿੱਚ ਥੋੜੇ ਜੀਵਾਂ ਦੇ ਹਿੱਸੇ ਆਇਆ ਹੋਏ ਜੀ, ਮਾਮਾ ਕਿਰਪਾਲ ਚੰਦ ਜੀ ਦੇ ਹਿੱਸੇ ਗੱਲ ਆਈ ਜੀ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜਾਂ ਪੀਰ ਜੀ ਦੇ ਹਿੱਸੇ ਗੱਲ ਆਈ ਜੀ। ਐ ਜਿਵੇਂ ਆਪਾਂ ਚੁੱਕ ਨਹੀਂ ਲੈਂਦੇ ਜੀ ਬਾਲਕ ਨੂੰ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪੀਰ ਜੀ ਨੇ ਆਪਣੀ ਗੋਦ ਚ ਚੁੱਕ ਲਿਆ ਜੀ। ਹਾਂਜੀ,
ਨਿਆਰੋ ਭਇਓ ਬਿਲੰਦ ਪਰਮੋਦ,
ਤੇ ਗੁਰਮੁਖੋ ਮਾਫ ਕਰਿਓ, ਮਹਾਰਾਜ ਦੀ ਛੋਹ ਦਾ ਜਿਹੜਾ ਆਨੰਦ ਹੈ ਉਹ ਤੇ ਛੋਹ ਦਾ ਹੀ ਹੈ ਜੀ, ਆਨੰਦ ਤੇ ਦਰਸ਼ਨਾਂ ਦਾ ਵੀ ਬਹੁਤ ਹੈਗਾ ਜੀ। ਪਰ ਜਦੋਂ ਕਿਸੇ ਕਮਾਈ ਵਾਲੇ ਮਹਾਂਪੁਰਸ਼ਾਂ ਦੇ ਨਾਲ ਹੱਥ ਹੀ ਲੱਗ ਜੇ ਨਾ ਜੀ, ਤੇ ਮਾਫ ਕਰਿਓ ਬੰਦੇ ਦੇ ਅੰਦਰ ਬਹੁਤ ਕੁਝ ਵਰਤਣ ਲੱਗ ਪੈਂਦਾ ਜੀ। ਤੇ ਗੁਰੂ ਸਾਹਿਬ ਨੂੰ ਗੋਦ ਚ ਚੁੱਕ ਲੈਣਾ ਜੀ, ਪੀਰ ਜੀ ਗੋਦ ਚ ਚੁੱਕ ਕੇ ਤੇ ਵੱਖਰੇ ਹੋ ਕੇ ਤੁਰ ਪਏ।
ਹਾਂਜੀ,
ਸਭ ਹਿੰਨ ਕੋ ਕਹਿ ਠੰਡੇ ਰਹੀ ਹੈ,
ਬਾਕੀ ਬਾਲਕਾਂ ਨੂੰ ਕਿਹਾ ਤੁਸੀਂ ਖਲੋਤੇ ਰਹੋ ਭਾਈ ਇੱਥੇ।
ਹਾਂਜੀ,
ਅਬ ਹੈ ਸ਼ਿਪਰ ਆਵੇਂ ਥਿਰ ਰਹੀ ਹੈ,
ਹੁਣੇ ਹੀ ਅਸੀਂ ਆ ਜਾਣਾ, ਅਸੀਂ ਗੱਲ ਕਰਨੀ ਹੈ ਇੱਕ, ਕਹਿਣ ਲੱਗੇ ਹੁਣੇ ਅਸੀਂ ਆ ਜਾਣਾ, ਤੁਸੀਂ ਬਾਲਕ ਇੱਥੇ ਖੇਡੋ। ਹਾਂਜੀ,
ਸਭ ਤੇ ਦੂਰ ਖਰੇ ਤਬ ਹੋਏ,
ਗੁਰਮੁਖੋ ਸਭ ਤੋਂ ਦੂਰ ਜਾ ਕੇ ਪੀਰ ਜੀ ਤੇ ਮਹਾਰਾਜ ਸੱਚੇ ਪਾਤਸ਼ਾਹ ਖਲੋ ਗਏ, ਪੀਰ ਜੀ ਨੇ ਥੱਲੇ ਉਤਾਰਿਆ। ਹਾਂਜੀ,
ਪੱਟ ਸੋ ਰਾਜ ਝਾਰਤ ਪੱਗ ਦੋਏ,
ਤੇ ਗੱਜ ਕੇ ਅੱਖੋਂ ਵਾਹਿਗੁਰੂ।
ਬਾਗ ਵਿੱਚ ਮਹਾਰਾਜ ਨੂੰ ਉੱਚੀ ਥਾਂ ਤੇ ਬਿਠਾ ਕੇ ਨਾ, ਤੇ ਪੀਰ ਜੀ ਨੇ ਜਿਹੜਾ ਮੋਢੇ ਤੇ ਪਰਨਾ ਪਾਇਆ ਸੀਗਾ ਜੀ, ਉਹ ਹੱਥ ਚ ਫੜਿਆ ਤੇ ਮਹਾਰਾਜ ਦੇ ਨਿੱਕੇ ਨਿੱਕੇ ਚਰਨ ਫੜੇ ਜੀ। ਵੇਖੋ ਕਿਸਮਤ, ਭਾਗ, ਦਸਵੇਂ ਪਾਤਸ਼ਾਹ ਦੇ ਨਿੱਕੇ ਨਿੱਕੇ ਚਰਨ ਫੜੇ, ਤੇ ਉਹ ਖੇਡਦਿਆਂ ਖੇਡਦਿਆਂ ਜਿਹੜੀ ਧੂੜ ਲੱਗੀ ਸੀਗੀ ਜੀ, ਪੀਰ ਜੀ ਨਾ ਮਹਾਰਾਜ ਦੇ ਚਰਨਾਂ ਨੂੰ ਸਾਫ਼ ਕਰ ਰਹੇ ਜੀ। ਹਾਂਜੀ, ਵੇਖੋ ਕਿੱਡੇ ਵੱਡੇ ਭਾਗ ਨੇ ਪੀਰ ਜੀ ਦੇ ਜੀ, ਇਹ ਕਿਤੇ ਛੋਟੀ ਗੱਲ ਹੈ ਜੀ। ਐ ਮਹਾਰਾਜ ਦੇ ਚਰਨ ਫੜ ਕੇ ਤੇ ਮਹਾਰਾਜ ਦੇ ਚਰਨਾਂ ਨੂੰ ਸਾਫ਼ ਕਰ ਰਹੇ, ਮਹਾਰਾਜ ਦੇ ਚਰਨਾਂ ਨੂੰ ਪੂੰਜ ਰਹੇ ਨੇ ਜੀ। ਹਾਂਜੀ,
ਬੂਜਨ ਲੱਗਿਓ ਸਗਲ ਹੀ ਗਾਥ,
ਗੱਜ ਕੇ ਆਖੋ ਵਾਹਿਗੁਰੂ।
ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਫਿਰ ਬਚਨ ਕਰਨ ਲੱਗ ਪਏ। ਮਹਾਰਾਜ ਸੱਚੇ ਪਾਤਸ਼ਾਹ, ਮੇਰੀ ਬੜੀ ਇੱਛਾ ਸੀ ਵੀ ਮੈਂ ਤੁਹਾਡੇ ਨਾਲ ਬਚਨ ਕਰਾਂ। ਉਦੋਂ ਆਪ ਜੀ ਦੀ ਸਰੀਰਕ ਆਰਜੂ 3 ਕੁ ਮਹੀਨਿਆਂ ਦੀ ਸੀਗੀ, ਜਦੋਂ ਮੈਂ ਪਹਿਲਾਂ ਜਾ ਕੇ ਤੁਹਾਡੇ ਦਰਸ਼ਨ ਕੀਤੇ, ਨਾਲੇ ਆਪਣੇ ਪਰਨੇ ਨਾਲ ਮਹਾਰਾਜ ਦੇ ਚਰਨ ਪੂੰਜੀ ਜਾਣ ਜੀ, ਤੇ ਨਾਲੇ ਬਚਨ ਕਰੀ ਜਾਣ। ਹੁਣ ਕਿਰਪਾ ਕਰੋ, ਲਾਗੇ ਕੋਈ ਨਹੀਂ ਵੇਖ ਰਿਹਾ ਤੇ ਮੇਰੇ ਨਾਲ ਬਚਨ ਕਰੋ ਜੀ। ਤੇ ਮਹਾਰਾਜ ਨੇ ਉਸੇ ਵੇਲੇ ਹੀ ਬਾਲ ਲੀਲਾ ਨੂੰ ਤਿਆਗ ਦਿੱਤਾ ਜੀ, ਅੰਦਰੋਂ ਬਾਲਾਂ ਵਾਲਾ ਸੁਭਾਅ ਛੱਡਤਾ ਤੇ ਹੁਣ ਮਹਾਂਪੁਰਖਾਂ ਦੀ ਤਰ੍ਹਾਂ, ਗੁਰੂਆਂ ਦੀ ਤਰ੍ਹਾਂ, ਸਿਆਣਿਆਂ ਵਾਂਗੂ ਮਹਾਰਾਜ ਬੋਲਣ ਲੱਗ ਪਏ ਜੀ, ਬਚਨ ਕਰਨ ਲੱਗ ਪਏ। ਪੀਰ ਜੀ ਕਹਿਣ ਲੱਗੇ, ਮੈਨੂੰ ਆਉਣ ਵਾਲਾ ਸਮਾਂ ਦੱਸੋ ਥੋੜ੍ਹਾ ਬਹੁਤਾ। ਹਰ ਕੋਈ ਇਹ ਗੱਲ ਨਹੀਂ ਪੁੱਛ ਸਕਦਾ ਜੀ, ਹਰ ਕਿਸੇ ਬੰਦੇ ਦੇ ਵੱਸ ਵਿੱਚ ਨਹੀਂ ਹੈਗਾ ਇਹ ਗੱਲ ਪੁੱਛਣ ਦੀ। ਪੀਰ ਜੀ ਦੀ ਆਪਣੀ ਕਮਾਈ ਬਹੁਤ ਹੈਗੀ ਹੈ ਜੀ, ਤਾਂ ਪੀਰ ਜੀ ਪੁੱਛ ਰਹੇ ਜੀ। ਪੀਰ ਜੀ ਮਹਾਰਾਜ ਨੂੰ ਪੁੱਛ ਰਹੇ ਨੇ, ਮਹਾਰਾਜ ਸੱਚੇ ਪਾਤਸ਼ਾਹ ਆਉਣ ਵਾਲਾ ਸਮਾਂ ਦੱਸੋ, ਆਉਣ ਵਾਲਾ। ਹਾਂਜੀ,
ਨਵੋ ਪੰਥ ਹਮ ਸਾਜਨ ਕਰੇ,
ਤੇ ਹੱਥ ਜੋੜੋ ਤੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ,
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ।
ਪੀਰ ਜੀ ਬੈਠੇ ਤੇ ਮਹਾਰਾਜ ਬੈਠੇ ਜੀ, ਤੇ ਮਹਾਰਾਜ ਫਿਰ ਉਹਨਾਂ ਦੇ ਬਚਨ ਕਰਨ ਲੱਗ ਪਏ ਆਉਣ ਵਾਲੇ ਸਮੇਂ ਦੇ ਜੀ। ਇਹਦਾ ਮਤਲਬ ਵੀ ਵੇਖ ਲਓ, ਕੋਈ ਉਮਰਾਂ ਦਾ ਚੱਕਰ ਨਹੀਂ ਹੈਗਾ ਜੀ, ਇਹ ਤੇ ਇੱਕ ਭੁਲੇਖਾ, ਬਹੁਤਾ ਵੱਡਾ ਭੁਲੇਖਾ ਪਾਇਆ ਜੀ। ਉਮਰ ਦਾ ਚੱਕਰ ਤੇ ਬਹੁਤ ਵੱਡਾ ਭੁਲੇਖਾ ਪਾਇਆ ਜੀ ਸੰਸਾਰ ਨੂੰ ਇੱਕ ਜੀ। ਮਹਾਰਾਜ ਪੀਰ ਜੀ ਨੂੰ ਕਹਿਣ ਲੱਗੇ, ਫਿਰ ਖੁਦ ਸੋਚੋ ਵੀ 5-7 ਸਾਲਾਂ ਦਾ ਮੁਖੜਾ, ਤੇ ਜਦੋਂ ਇਹੋ ਜਿਹੇ ਬਚਨ ਨਿਕਲ ਰਹੇ ਹੋਣਗੇ, ਕੈਸਾ ਸੁਹਾਵਣਾ ਸਮਾਂ ਹੋਏਗਾ। ਮਹਾਰਾਜ ਕਹਿੰਦੇ, ਪੀਰ ਜੀ ਦੱਸ ਦਈਏ ਸਮਾਂ। ਪੀਰ ਜੀ ਵੀ ਸਮਝ ਕੇ ਵੀ ਆਪਣਾ ਕੰਮ ਬਣ ਗਿਆ। ਪੀਰ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ। ਮਹਾਰਾਜ ਕਹਿਣ ਲੱਗੇ, ਨਵੋਂ ਪੰਥ ਹਮ ਸਾਜਨ ਕਰੈ, ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ, ਪੀਰ ਜੀ ਅਸੀਂ ਨਵਾਂ ਪੰਥ ਸਾਜਣਾ। ਕਹਿਣ ਲੱਗੇ, ਨਵਾਂ ਪੰਥ ਇੱਕ ਸਾਜਣਾ ਜਗਤ ਵਿੱਚ। ਹਾਂਜੀ,
ਤੇਜ ਰਾਜ ਕੋ 3 ਮੋਹ ਧਰੈ,
ਤੇ ਉਸ ਪੰਥ ਵਿੱਚ ਅਸੀਂ ਆਪਣੀ ਸ਼ਕਤੀ ਪਾ ਦੇਣੀ। ਕਹਿਣ ਲੱਗੇ, ਅਸੀਂ ਆਪਣਾ ਤੇਜ ਪ੍ਰਤਾਪ ਪਾ ਦੇਣਾ ਤੇ ਤੁਰਕਾਂ ਦਾ ਨਾਸ ਕਰਨਾ ਚ। ਕਹਿਣ ਲੱਗੇ, ਹਾਂਜੀ,
ਇਸ ਕਾਰਨ ਤੇ ਸਤਿਗੁਰ ਗਏ,
ਤੇ ਇਸੇ ਕਰਕੇ ਸਾਡੇ ਪਿਤਾ ਜੀ ਨੇ ਸ਼ਹੀਦੀ ਵੀ ਦੇਣੀ ਹੈ। ਗੱਜ ਕੇ ਆਖੋ
ਵਾਹਿਗੁਰੂ।
ਮਹਾਰਾਜ ਸਾਰੀ ਗੱਲ ਦੱਸ ਰਹੇ ਜੀ। ਹੁਣ ਵੇਖ ਲਓ, ਇਹ ਸੱਚੀ ਗੱਲ ਹੈ, ਖੇਡ ਹੀ ਹੈਗੀ ਜੇ ਬਾਹਰੋਂ ਆਖ ਦੇਣਾ ਜੀ, ਪਿਤਾ ਜੀ ਤੁਹਾਡੇ ਵਰਗਾ ਹੋਰ ਕੌਣ ਹੈਗਾ ਜੀ, ਜਾਂ ਬਾਹਰੋਂ ਇਸ ਤਰ੍ਹਾਂ ਕਰਨਾ ਜੀ, ਮੈਂ ਪਤਾ ਨਹੀਂ। ਪਤਾ ਤੇ ਆਉਣ, ਮਹਾਰਾਜ 40 ਸਾਲਾਂ ਬਾਅਦ ਜੋ ਵਰਤਣਾ ਮਹਾਰਾਜ ਉਹ ਦੱਸਣ ਲੱਗ ਪਏ ਜੀ। ਵਾਹਿਗੁਰੂ 30 ਸਾਲਾਂ ਬਾਅਦ ਮਹਾਰਾਜ ਤੇ ਉਹ ਬਚਨ ਕਰਨ ਦੇ। ਇਸ ਕਰਕੇ ਸਾਧ ਸੰਗਤ ਜੀ ਕਹਿਣਾ ਪਏਗਾ ਵੀ ਗੁਰੂ ਗੁਰੂ ਹੀ ਹੈ ਜੀ, ਸਤਿਗੁਰੂ ਸਤਿਗੁਰੂ ਹੀ ਨੇ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਪੀਰ ਜੀ ਪੰਥ ਸਾਜਣੇ ਆਏ ਆ, ਉਸ ਪੰਥ ਵਿੱਚ ਅਸੀਂ ਆਪਣੀ ਤਾਕਤ ਪਾਉਣੀ ਹੈ ਕਹਿਣ ਲੱਗੇ।
ਹਾਂਜੀ, ਇਸ ਕਾਰਨ ਤੇ ਸਤਿਗੁਰ ਗਏ।
ਇਸ ਕਰਕੇ ਵੇਖਿਓ ਸਾਡੇ ਪਿਤਾ ਜੀ ਨੇ ਸ਼ਹੀਦੀ ਵੀ ਦੇਣੀ ਹੈ।
ਤਨ ਕੋ ਅੰਤ ਜਾਨ ਨਿਜ ਲਏ,
ਉਹਨਾਂ ਨੇ ਆਪਣੇ ਸਰੀਰ ਦਾ ਅੰਤਮ ਸਮਾਂ ਜਾਣ ਕੇ ਸ਼ਹੀਦੀ ਦੇਣੀ ਹੈ ਤੇ ਭਾਂਡਾ ਤੁਰਕਾਂ ਦੇ ਸਿਰ ਭੰਨਣਾ। ਹਾਂਜੀ,
ਸੁਣ ਕਰ ਸ਼ਾਹ ਭੀਖ ਕਰ ਜੋਰੇ।
ਤੇ ਭੀਖਣ ਸ਼ਾਹ ਜੀ ਨੂੰ ਕਿਹੜਾ ਨਹੀਂ ਸੀ ਪਤਾ ਇਸ ਗੱਲ ਦਾ? ਭੀਖਣ ਸ਼ਾਹ ਨੀ ਜੀ ਨੇ ਤੇ ਜਿਸ ਅੰਮ੍ਰਿਤ ਵੇਲੇ ਮਹਾਰਾਜ ਦਾ ਪ੍ਰਕਾਸ਼ ਹੋਇਆ ਉਦੋਂ ਹੀ ਇਹ ਗੱਲ ਕਹਿ ਦਿੱਤੀ ਸੀਗੀ ਜੀ ਵੀ ਪੰਥ ਸਾਜਣ ਆਏ ਨੇ। ਭੀਖਣ ਸ਼ਾਹ ਜੀ ਨੇ ਹੱਥ ਜੋੜ ਲਏ ਅੱਗੇ ਮਹਾਰਾਜ ਦੇ। ਹਾਂਜੀ,
ਮੈਂ ਰਾਵਰ ਕੇ ਚਰਨ ਨਿਹੋਰੇ
ਤੇ ਹੱਥ ਜੋੜ ਕੇ ਪਤਾ ਕੀ ਕਹਿਣ ਲੱਗੇ? ਦੋ ਚੌ ਮਿੰਟਾਂ ਦਾ ਪ੍ਰਸੰਗ ਰਹਿ ਗਿਆ, ਧਿਆਨ ਨਾਲ ਸੁਣਿਓ। ਸਾਵਧਾਨ ਹੋਵੋ ਤੇ ਗੱਜ ਕੇ ਆਖੋ ਸਾਰੇ,
ਗੁਰੂ
ਫੇਰ ਆਖੋ ਗੱਜ ਕੇ
ਵਾਹਿਗੁਰੂ।
ਫੇਰ ਜੀ ਕਹਿਣ ਲੱਗੇ ਮਹਾਰਾਜ ਮੈਂ ਵੀ ਤੁਰ ਕੇ ਹੈਗਾ। ਕਹਿਣ ਲੱਗੇ ਬਚਨ ਕਰਨ ਦੀ ਅਭਿਲਾਸ਼ਾ ਬੜੇ ਚਿਰ ਦੀ ਸੀ ਪੀਰ ਜੀ ਦੀ। ਮਹਾਰਾਜ ਮੈਂ ਵੀ ਤੁਰ ਕੇ ਹੈਗਾ, ਤੁਸੀਂ ਕਹਿੰਦੇ ਹੋ ਜੜਾਂ ਪੁੱਟ ਦੇਣੀਆਂ ਇੱਥੋਂ ਉਹਨਾਂ ਦੀਆਂ, ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਦਇਆ ਕਰੋ, ਮਿਹਰ ਕਰੋ। ਮਹਾਰਾਜ ਮੈਂ ਤੇ ਤੁਹਾਡੇ ਚਰਨਾਂ ਦਾ ਦਾਸ ਹੈਗਾ ਨਾ। ਹਾਂਜੀ,
ਅਚਲ ਰਹੇ ਜਗ ਟੁਕੜਾ ਮੇਰਾ,
ਮੇਰਾ ਟੁਕੜਾ ਜਿਹੜਾ ਉਹ ਜਗਤ ਵਿੱਚ ਉਵੇਂ ਚੱਲਦਾ ਰਹੇ ਜੀ। ਗੱਜ ਕੇ ਆਖੋ
ਵਾਹਿਗੁਰੂ,
ਭਾਵ ਮੇਰਾ ਲੰਗਰ ਚੱਲਦਾ ਹੀ ਰਹੇ ਸੱਚੇ ਪਾਤਸ਼ਾਹ। ਮੇਰਾ ਲੰਗਰ ਭਾਵ ਮੇਰੇ ਘਰ ਦਾ ਲੰਗਰ ਜਿਹੜਾ, ਮੇਰੇ ਚੇਲੇ ਜਿਹੜੇ ਨੇ ਉਹ ਛਕਦੇ ਛਕਾਉਂਦੇ ਰਹਿਣ, ਮੇਰਾ ਲੰਗਰ ਚੱਲਦਾ ਹੀ ਰਹੇ, ਮੇਰਾ ਟੁਕੜਾ ਕਾਇਮ ਰਹੇ ਜੀ। ਹਾਂਜੀ,
ਜਬ ਹੋਏ ਗੁਰੂ ਪੰਥ ਕੋ ਜੋਰਾ।
ਕਿਉਂ ਮਹਾਰਾਜ? ਜਦੋਂ ਤੁਸੀਂ ਪੰਥ ਸਾਜਣਾ ਤੇ ਤੁਹਾਡੇ ਪੰਥ ਦਾ ਜਦੋਂ ਜ਼ੋਰ ਪੈਣਾ। ਹਾਂਜੀ,
ਰਹੇ ਕਾਮਨਾ ਹਿਰਦੇ ਹਮੇਸ਼।
ਹਾਂਜੀ,
ਪੁਰਬ ਹੋ ਕਰੁਣਾ ਕਰੋ ਵਿਸ਼ੇਸ਼।
ਤੇ ਤੁਹਾਡਾ ਪੰਥ ਚੱਲੇ, ਚੜ੍ਹਦੀ ਕਲਾ ਵਿੱਚ ਚੱਲੇ, ਪਰ ਮੈਂ ਵੀ ਤੁਹਾਡਾ ਹੀ ਹਾਂ ਸੱਚੇ ਪਾਤਸ਼ਾਹ। ਮੇਰਾ ਲੰਗਰ ਬਚਿਆ ਰਹੇ ਮਹਾਰਾਜ, ਮੇਰਾ ਲੰਗਰ ਬਚਿਆ ਰਹੇ। ਹਿਰਦੇ ਕਾਮਨਾ ਰਹੇ ਹਮੇਸ਼, ਮੇਰੀ ਬੜੇ ਚਿਰ ਦੀ ਇਹ ਆਸ਼ਾ ਸੀਗੀ ਵੀ ਇਹ ਬਚਨ ਤੁਹਾਡੇ ਕੋਲੋਂ ਲੈਣਾ। ਹਾਂਜੀ,
ਸੁਣ ਗੁਰੂ ਸ਼੍ਰੀ ਮੁਖ ਗਿਰਾ ਉਚਾਰੀ।
ਤੇ 5-7 ਸਾਲਾਂ ਦੀ ਉਮਰ ਦਸਵੇਂ ਪਾਤਸ਼ਾਹ ਦੀ, ਚਰਨ ਫੜੇ ਨੇ ਹੱਥ ਵਿੱਚ ਪੀਰ ਜੀ ਨੇ, ਤੇ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮੁਖੋਂ ਇਸ ਤਰ੍ਹਾਂ ਦੇ ਬਚਨ ਕਰ ਰਹੇ ਨੇ। ਹਾਂਜੀ,
ਚਿਰੰਕਾਰ ਰਹੇ ਦੇਗ ਤੁਮਹਾਰੀ।
ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕਹਿੰਦੇ ਇੰਨੀ ਕੀ ਗੱਲ ਹੈ? ਕਹਿੰਦੇ ਜੀ ਹਾਂਜੀ। ਮਹਾਰਾਜ ਕਹਿੰਦੇ ਤੁਹਾਡਾ ਲੰਗਰ ਸਦਾ ਹੀ ਚੱਲਦਾ ਰਹੇਗਾ। ਕਹਿਣ ਲੱਗੇ ਉਹ ਨਹੀਂ ਹਟੇਗਾ, ਅੱਜ ਵੀ ਹੈਗਾ ਪੀਰ ਜੀ ਦਾ ਲੰਗਰ, ਅੱਜ ਵੀ ਚੱਲ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮਹਾਰਾਜ ਦਾ ਬਚਨ ਵਰਤਣਾ ਉਦੋਂ ਵੀ ਚੱਲੇਗਾ ਜੀ। ਹਾਂਜੀ,
ਜੋ ਤੇਰੇ ਟੁਕੜੇ ਕੋ ਖੋਵੇ।
ਪੀਰ ਜੀ ਜਿਹੜਾ ਤੁਹਾਡੇ ਟੁਕੜੇ ਨੂੰ ਖੋਵੇਗਾ ਆ ਕੇ, ਤੁਹਾਡੇ ਲੰਗਰ ਨੂੰ ਬੰਦ ਕਰੇਗਾ ਆ ਕੇ। ਹਾਂਜੀ,
ਖੋਇਓ ਜਾਏ ਸੋ ਨਹਿ ਥਿਰ ਹੋਵੇ।
ਉਹ ਆਪ ਹੀ ਖੋਇਆ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਭਾਵ ਉਹ ਖੱਜਲ ਖਰਾਬ ਹੋਏਗਾ ਜੀ, ਜਿਹੜਾ ਤੁਹਾਡੇ ਲੰਗਰ ਤੇ ਬੁਰੀ ਅੱਖ ਰੱਖੇਗਾ। ਤੁਹਾਡਾ ਲੰਗਰ ਪੀਰ ਜੀ ਅਚਲ ਚੱਲੇਗਾ ਦੁਨੀਆਂ ਤੇ। ਹਾਂਜੀ,
ਪੰਥ ਹਮਾਰੇ ਮਹਿ ਬਹੁਤ ਰਹੇ।
ਹਾਂਜੀ,
ਆਪਣ ਮਨੋਰਥ ਪੂਰਨ ਲਹੇ।
ਕੋਈ ਨੀ, ਸਾਡਾ ਪੰਥ ਤੁਹਾਡੇ ਲੰਗਰ ਦਾ ਸਤਿਕਾਰ ਕਰੇਗਾ। ਕਹਿਣ ਲੱਗੇ ਸਾਡਾ ਪੰਥ ਤੁਹਾਡੀ ਇੱਜ਼ਤ ਕਰੇਗਾ। ਵੇਖ ਲਓ, ਹੈ ਤੇ ਉਹ ਵੀ ਤੁਰਕ ਤੇ ਹੈ, ਉਹ ਵੀ ਤੁਰਕ ਹੀ ਸਨ ਜੀ, ਪਰ ਇੱਕ ਨਾ ਨੇ ਪਿਆਰ ਵਾਲੇ ਬੋਲ ਬੋਲ ਕੇ ਖੁਸ਼ੀ ਲੈ ਲਈ ਸੱਚੇ ਪਾਤਸ਼ਾਹ ਦੀ। ਹਾਂਜੀ,
ਸ਼ਾਹ ਭੀਖ ਸੁਣ ਹਰਖਿਓ ਘਨੋ।
ਭੀਖਣ ਸ਼ਾਹ ਜੀ ਸੁਣ ਕੇ ਬਹੁਤ ਖੁਸ਼ ਹੋਏ ਵੀ ਆਪਣੀ ਗੱਲ ਬਣ ਗਈ ਹੈ, ਸਾਨੂੰ ਮਹਾਰਾਜ ਨੇ ਬਚਨ ਕਰਤਾ। ਵੇਖ ਲਓ, ਪੀਰ ਜੀ ਨੂੰ ਭਰੋਸਾ ਹੈਗਾ ਵੀ ਜੋ ਇਹ ਬੋਲ ਰਹੇ ਉਹ ਹੋਏਗਾ ਜੀ। ਹਾਂਜੀ,
ਜਾਂਚਿਓ ਜਿਮ ਤਿਮ ਹੀ ਸਭ ਬਨੋ।
ਵੀ ਜੋ ਮੈਂ ਮੰਗਿਆ ਸੀ ਮੈਨੂੰ ਤੇ ਉਹ ਹੀ ਮਿਲ ਗਿਆ ਜੀ। ਹਾਂਜੀ,
ਬਾਤਨ ਕਰਤ ਅੰਗ ਤੇ ਧੂਰ, ਪੋਸ਼ਤ ਰਹਿਓ ਪ੍ਰੇਮ ਕਰ ਭੂਰ।
ਨਾਲ ਨਾਲ ਪੀਰ ਜੀ ਬਚਨ ਕਰੀ ਜਾਣ ਤੇ ਕਦੀ ਮਹਾਰਾਜ ਦੇ ਹੱਥ ਫੜ ਕੇ ਪੂੰਜਣ ਲੱਗ ਪੈਣ, ਕਦੀ ਮਹਾਰਾਜ ਦੇ ਚਰਨ ਫੜ ਕੇ ਪੂੰਜਣ ਲੱਗ ਪੈਣ ਜੀ, ਤੇ ਨਾਲ ਨਾਲ ਸੇਵਾ ਵੀ ਕਰੀ ਗਏ ਜੀ। ਹੁਣ ਇਹਦੇ ਤੋਂ ਅੱਗੇ ਜੋ ਕਥਾ ਹੋਏਗੀ ਫਿਰ ਉਹ ਕੱਲ ਸੁਣਾਂਗੇ ਜੀ। ਹਾਂਜੀ, ਪੀਰ ਜੀ ਦਾ ਲੰਗਰ ਕੁੜਾਮ ਵਿੱਚ ਅੱਜ ਵੀ ਚੱਲ ਰਿਹਾ ਜੀ। ਹਾਂਜੀ, ਤੇ ਇੱਕ ਮਹਾਂਪੁਰਖ ਤੇ ਦੱਸ ਰਹੇ ਸਨ ਵੀ ਪੀਰ ਜੀ ਨੂੰ ਮਹਾਰਾਜ ਨੇ ਕਿਹਾ ਸੀ ਸਮਾਂ ਪਾ ਕੇ ਤੁਹਾਡੇ ਲੰਗਰ ਵਿੱਚ ਵੀ ਆਵਾਂਗੇ ਜੀ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਗਏ ਨੇ ਜੀ, ਉਹ ਵੀ ਤੇ ਮਹਾਰਾਜ ਜੀ ਨੇ ਨਾ ਜੀ। ਹਾਂਜੀ, ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੈਗੇ, ਸੰਗਤ ਜੀ ਜਿਨ੍ਹਾਂ ਨੇ ਗੁਰੂ ਜੀ ਨੂੰ ਸਮਝ ਲਿਆ, ਜਿਨ੍ਹਾਂ ਨੇ ਗੁਰੂ ਸਾਹਿਬ ਨੂੰ ਪਛਾਣ ਲਿਆ, ਉਹ ਮਹਾਰਾਜ ਨਾਲ ਪਿਆਰ ਵਾਲੇ ਬੋਲ ਬੋਲ ਕੇ ਖੁਸ਼ੀਆਂ ਲੈ ਗਏ ਜੀ, ਅਤੇ ਜਿਨ੍ਹਾਂ ਪਛਾਣਿਆ ਨਹੀਂ, ਜਿਹੜੇ ਬੁਰੇ ਬੋਲ ਬੋਲਦੇ ਰਹੇ, ਉਹ ਦੁੱਖ ਅੱਜ ਤੱਕ ਧਰਤੀ 'ਤੇ ਭੋਗ ਰਹੇ ਨੇ ਜੀ, ਉਹ ਅੱਜ ਤੱਕ ਭੋਗ ਰਹੇ। ਜਿਨ੍ਹਾਂ ਖੁਸ਼ੀ ਲਈ, ਉਹ ਅੱਜ ਤੱਕ ਸੁੱਖ ਭੋਗ ਰਹੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਤੇ ਇੱਛਾ ਪੂਰਕ ਨੇ ਜੀ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿੰਨੀ ਡਿੱਠਾ ਮੇਰਾ ਸਤਿਗੁਰ ਭਾਉ ਕਰ, ਜਿਨ੍ਹਾਂ ਪ੍ਰੇਮ ਨਾਲ ਮਹਾਰਾਜ ਦੇ ਦਰਸ਼ਨ ਕੀਤੇ, ਤਿਨਕੇ ਸਭ ਪਾਪ ਗਵਾਈ। ਇਹਦੇ ਤੋਂ ਅੱਗੇ ਜੋ ਇਤਿਹਾਸ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰੋ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।